ਪੁੱਤਾਂ ਵਾਲੇ ਉਹ ਸ੍ਰੀ ਦਸ਼ਮੇਸ਼ ਜੀ ਨੇ ਕਿੱਦਾਂ ਜੰਜ ਚੜਾਈ ਐ ਪੁੱਤਰਾਂ ਦੀ, ਦੋ ਨਾਲ ਪਿਤਾ ਤੇ ਦੋ ਨਾਲ ਦਾਦੀ, ਵੰਡ ਇਸ ਤਰ੍ਹਾਂ ਪਾਈ ਐ ਪੁੱਤਰਾਂ ਦੀ, ਦੋ ਚਮਕੌਰ ਤੇ ਦੋ ਸਰਹੰਦੀ ਅੰਦਰ, ਜੰਜ ਏਦਾਂ ਟਕਾਈ ਐ ਪੁੱਤਰਾਂ ਦੀ, ਨਿਰਛਲ ਮੌਤ ਦੇ ਨਾਲ ਵਿਆਏ ਗਏ ਨੇ, ਡੋਲੀ ਘਰੇ ਨਾ ਆਈ ਐ ਪੁੱਤਰਾਂ ਦੀ।
ਕਲਗੀ ਵਾਲਿਆ ਤੇਰੇ ਪਰਿਵਾਰੀ ਉੱਤੇ ਤੇ ਕਰਾਂ ਬਿਆਨ ਕਿੱਦਾਂ ਜੋ ਜੋ ਬੀਤੀਆਂ ਨੇ, ਲੋਕੀ ਪੁੱਤ ਵਿਆਹ ਕੇ ਕਰਨ ਖੁਸ਼ੀਆਂ, ਤੇ ਤੂੰ ਸ਼ਹੀਦ ਕਰਵਾ ਕੇ ਕੀਤੀਆਂ ਨੇ, ਅਮਰ ਰਹਿੰਦੀਆਂ ਜੱਗ ਤੇ ਉਹ ਕੌਮਾਂ, ਅਮਰ ਰਹਿੰਦੀਆਂ ਜੱਗ ਤੇ ਉਹ ਕੌਮਾਂ, ਜਿਹਦੇ ਵੀਰ ਕਿਧਰੇ ਕਾਲਾਂ ਕਾਲ ਦੇ ਨੇ, ਛੰਨੇ ਖੋਪਰੀ ਦੇ ਫੜ ਕੇ ਪੁੱਤ ਜਿਸ ਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲ ਦੇ ਨੇ।
ਸਿਰ ਤਾਜ ਸ਼ਹੀਦਾਂ ਦੇ ਤੱਕ ਲਈ ਓਟ ਦਾਸ ਨੇ ਤੇਰੀ, ਵਿੱਚ ਆ ਕੇ ਸੰਗਤ ਦੇ ਰੱਖਣੀ ਲਾਜ ਮਾਲਕਾ ਮੇਰੀ,
ਉਤਾਰਨ ਲਈ ਦੁਖੀਆਂ ਦੇ ਸੋਨਾ ਰਚਿਆ ਅੰਮ੍ਰਿਤ ਸਾਰੀਆ, ਤਨ ਅਰਜਨ ਦੇਵ ਗੁਰੂ ਤੇਰੀ ਸ਼ਰਨ ਪਿਆ ਸੋ ਤਰੀਆ।
ਓ ਸਿਰ ਤਾਜ ਸ਼ਹੀਦਾਂ ਦੇ ਤੱਕ ਲਈ ਓਟ ਦਾਸ ਨੇ ਤੇਰੀ, ਵਿੱਚ ਆ ਕੇ ਸੰਗਤ ਦੇ ਰੱਖਣੀ ਲਾਜ ਮਾਲਕਾ ਮੇਰੀ,
ਉਤਾਰਨ ਲਈ ਦੁਖੀਆਂ ਦੇ ਸੋਨਾ ਰਚਿਆ ਅੰਮ੍ਰਿਤ ਸਾਰੀਆ, ਤਨ ਅਰਜਨ ਦੇਵ ਗੁਰੂ ਤੇਰੀ ਸ਼ਰਨ ਪਿਆ ਸੋ ਤਰੀਆ।
ਵਿੱਚ ਜਾ ਕੇ ਮੰਡੀ ਦੇ ਕੀਤਾ ਜਾਦ ਜਦੋਂ ਕਲਿਆਣੇ, ਕਹਿੰਦਾ ਸਿੱਖ ਤੇਰੇ ਤੇ ਸਹਿਬਾ ਅੱਜ ਵਰਤੀ ਗਏ ਪਾਣੇ।
ਓ ਆ ਡਿੱਗਾ ਚਰਨਾ ਤੇ ਰਾਜਾ ਜੋ ਹਿੰਕੜਦਾ ਪਰਿਆ, ਤਨ ਅਰਜਨ ਦੇਵ ਗੁਰੂ ਤੇਰੀ ਸ਼ਰਨ ਪਿਆ ਸੋ ਤਰੀਆ।
ਤੁਸਾਂ ਰਾਜੇ ਹਰੀ ਸੈਨ ਦੀ ਕੱਟਤੀ ਸੁਫਣੇ ਵਿੱਚ ਚਰਾਸੀ, ਜੋ ਮੰਦਿਆਂ ਕਰਮਾਂ ਦੀ ਦਿੱਤੀ ਬਦਲ ਤੁਸਾਂ ਨੇ ਰਾਸੀ।
ਬਈ ਸੁਹਣੇ ਵਿੱਚ ਰਾਜੇ ਦਾ ਬੀਤੀਆ ਜਨਮ ਚੰਡਾਲਾ ਕਰਿਆ, ਸੁਹਣੇ ਵਿੱਚ ਰਾਜੇ ਦਾ ਬੀਤੀਆ ਜਨਮ ਚੰਡਾਲਾ ਕਰਿਆ, ਤਨ ਅਰਜਨ ਦੇਵ ਗੁਰੂ ਤੇਰੀ ਸ਼ਰਨ ਪਿਆ ਸੋ ਤਰੀਆ।
ਓ ਸੱਤਾ ਬਲਵੰਡਾ ਵੀ ਹੋ ਕੇ ਬੇਮੁਖ ਹੋ ਗਏ ਕੋੜੇ, ਲੱਦੇ ਉਪਕਾਰੀ ਨੇ ਚਰਨੀ ਫੇਰ ਤੁਸਾਂ ਦੇ ਜੋੜੇ।
ਇਹ ਉਹ ਤਰਲੇ ਕਰਜਾਂ ਨੂੰ ਤੈਥੋਂ ਵੇਖ ਗਿਆ ਨਾ ਜਰੀਆ, ਤਨ ਅਰਜਨ ਦੇਵ ਗੁਰੂ ਤੇਰੀ ਸ਼ਰਨ ਪਿਆ ਸੋ ਤਰੀਆ।
ਬਈ ਸੰਮਣ ਤੇ ਮੂਸਣ ਨੇ ਸੰਮਣ ਤੇ ਮੂਸਣ ਨੇ ਸੇਵਾ ਜਦੋਂ ਤੁਸਾਂ ਦੀ ਕੀਤੀ, ਤੂੰ ਦਿਲ ਦੀ ਜਾਣ ਗਿਓ ਜਿਹੜੀ ਨਾਲ ਉਹਨਾਂ ਦੇ ਬੀਤੀ।
ਓ ਸੁਣਵਾਇ ਤੁਹਾਡੀ ਨੂੰ ਜਿੰਦਾ ਸਿੱਖ ਹੋ ਗਿਆ ਮਰੀਆ, ਤਨ ਅਰਜਨ ਦੇਵ ਗੁਰੂ ਤੇਰੀ ਸ਼ਰਨ ਪਿਆ ਸੋ ਤਰੀਆ।
ਫਿਰ ਬਾਣੀ ਦਾ ਜਾਜ ਤੁਸਾਂ ਸੋਹਣਾ ਗੁਰੂ ਗ੍ਰੰਥ ਬਣਾਇਆ, ਜਿਸ ਦੀ ਗੁਰਬਾਣੀ ਨੂੰ ਪੜਦਾ ਸੁਣਦਾ ਗਾਤਰਾਇਆ।
ਬਈ ਸੋਹਣ ਤੁਰਕੀ ਬਾਣੀ ਨੂੰ ਤਵ ਦੇ ਸੀਨੇ ਜਾਂਦੇ ਠਰਿਆ, ਸੁਣ ਤੁਰਕੀ ਬਾਣੀ ਨੂੰ ਤਵ ਦੇ ਸੀਨੇ ਜਾਂਦੇ ਠਰਿਆ, ਤਨ ਅਰਜਨ ਦੇਵ ਗੁਰੂ ਤੇਰੀ ਸ਼ਰਨ ਪਿਆ ਸੋ ਤਰਿਆ।
ਸ਼ਹੀਦਾਂ ਨੂੰ ਜਨਮ ਦਿੱਤਾ ਸਰਦੀ ਲੋਹ ਤੇ ਆਸਣ ਲਾ ਕੇ, ਮਿੱਠਾ ਮੰਨਿਆ ਪਾਣੇ ਨੂੰ ਤੱਤੀ ਰੇਤਾ ਸੀਸ ਪਵਾ ਗਏ।
ਓ ਜਰਨੈਲ ਕਵੀ ਸ਼ਰਨੇ ਤਾਈਓ ਜਸ ਤੁਸਾਂ ਦਾ ਕਰੀਆ ਤਨ ਅਰਜਨ ਦੇਵ ਗੁਰੂ ਤੇਰੀ ਸ਼ਰਨ ਪਿਆ ਸੋ ਤਰਿਆ।
ਅੱਜ ਦੇ ਇਤਿਹਾਸ ਦਾ ਆਨੰਦ ਮਾਣਨ ਤੋਂ ਪਹਿਲਾਂ ਸਾਰੀਆਂ ਸੰਗਤਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਕਮ ਹੋਇਆ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਮਹਿਲ ਮਾਤਾ ਗੰਗਾ ਜੀ ਅਤੇ ਬਾਬਾ ਬੁੱਢਾ ਸਾਹਿਬ ਦਾ ਪ੍ਰਸੰਗ ਸੁਣਾਇਆ ਜਾਏ। ਤਵੱਜੋ ਦੇ ਕੇ ਸੁਣੀਏ ਸਾਹਿਬਾਨ, ਇਸ ਪ੍ਰਸੰਗ ਨੂੰ ਪ੍ਰੋਗਰਾਮ ਪੇਸ਼ ਕਰ ਰਹੇ ਨੇ ਭਾਈ ਜਰਨੈਲ ਸਿੰਘ ਜੀ ਸਬਰਾਹ ਅਤੇ ਉਹਨਾਂ ਦੇ ਸਾਥੀ ਭਾਈ ਮੇਜਰ ਸਿੰਘ ਅਤੇ ਭਗਵੰਤ ਸਿੰਘ ਜੀ ਗਿੱਲ। ਉਸ ਵੇਲੇ ਦੀ ਗੱਲ ਹੈ ਜਿਸ ਮੌਕੇ ਤੇ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਗੁਰਗੱਦੀ ਮਿਲ ਗਈ। ਵੱਡਾ ਭਰਾ ਪ੍ਰਿਥੀ ਚੰਦ ਸੜ ਬਲ ਕੇ ਕੋਲੇ ਹੋ ਗਿਆ। ਉਹਨੇ ਅਕਬਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਜਾ ਕੇ ਮੁਕੱਦਮਾ ਕਰ ਦਿੱਤਾ। ਆਖਿਰਕਾਰ ਨਿਆਂਕਾਰ ਬਾਦਸ਼ਾਹ ਅਕਬਰ ਨੇ ਫੈਸਲਾ ਦੇ ਦਿੱਤਾ, ਗੁਰਗੱਦੀ ਦਾ ਉਹ ਹੱਕਦਾਰ ਹੈ ਜਿਹੜਾ ਹੱਥੀਂ ਸੇਵਾ ਕਰਦਾ ਹੈ। ਇਸ ਲਈ ਪ੍ਰਿਥੀ ਚੰਦ ਮੁਕੱਦਮੇ ਖਾਰਜ ਹੋ ਗਿਆ। ਇਹ ਜਵਾਬ ਲੈ ਕੇ ਵਾਪਸ ਕਰ ਪਰਤਿਆ ਹੈ। ਇਹਦੀ ਧਰਮ ਪਤਨੀ ਪ੍ਰਿਥੀ ਚੰਦ ਦੇ ਘਰ ਵਾਲੀ ਕਰਮੋ ਨੇ ਸੜ ਬਲ ਕੇ ਕਿਹਾ, ਪਤੀ ਜੀ ਜੇ ਕਿਤੇ ਤੂੰ ਆਪਣੇ ਬਾਪੂ ਦੀ ਸੇਵਾ ਕਰਦਾ, ਅੱਜ ਜਿਹੜੀਆਂ ਕੀਮਤੀ ਸੁਗਾਤਾਂ ਗੰਗਾ ਦੇ ਘਰ ਆ ਰਹੀਆਂ, ਇਹਨਾਂ ਦੀ ਵਾਰਸ ਮੈਂ ਬਣਦੀ। ਆਪਣੀ ਧਰਮ ਪਤਨੀ ਦਾ ਦਿਲ ਬਣਾਉਣ ਵਾਸਤੇ ਪ੍ਰਿਥੀਆ ਕਹਿੰਦਾ, ਕੋਈ ਗੱਲ ਨੀ ਕਰਮੋ, ਜੇਕਰ ਗੁਰਗੱਦੀ ਛੋਟਾ ਭਰਾ ਲੈ ਗਿਆ, ਮੈਂ ਵੀ ਚੌਥੇ ਪਾਤਸ਼ਾਹ ਦਾ ਪੁੱਤਰ ਹਾਂ, ਮੇਰੀ ਜ਼ਬਾਨ ਵਿੱਚੋਂ ਕੱਢੇ ਹੋਏ ਬਚਨ ਆਲੇ ਨਹੀਂ ਜਾਣਗੇ। ਇਸ ਲਈ ਯਾਦ ਰੱਖੀ, ਗੁਰੂ ਅਰਜਨ ਦੇਵ ਦੇ ਘਰ ਔਲਾਦ ਨਹੀਂ ਹੋਵੇਗੀ। ਕਿੰਨਾ ਚਿਰ ਉਹਨਾਂ ਨੂੰ ਵਿਆਹ ਹੋ ਗਿਆ ਹੈ, ਉਹ ਸੰਸਾਰ ਵਿੱਚੋਂ ਖਾਲੀ ਜਾਣਗੇ। ਉਹਨਾਂ ਦੇ ਸਾਜੋ ਸਮਾਨ ਅਤੇ ਗੁਰਗੱਦੀ ਦਾ ਮਾਲਕ ਮੇਰਾ ਪੁੱਤਰ ਮਿਹਰਬਾਨ ਬਣੇਗਾ। ਜਿਵੇਂ ਪ੍ਰਿਥੀ ਚੰਦ ਆਪਣੀ ਧਰਮ ਪਤਨੀ ਨੂੰ ਧੀਰਜ ਦਿੰਦਾ ਹੌਸਲਾ ਬਣਾਉਂਦਾ ਹੈ, ਗੁਰੂ ਪੰਜਵੇਂ ਪਾਤਸ਼ਾਹ ਦੇ ਖਿਲਾਫ਼ ਜੋ ਕੁਝ ਕਹਿ ਰਿਹਾ ਹੈ ਉਸ ਵੇਲੇ ਦਾ ਵੇਰਵਾ ਭਾਈ ਜਰਨੈਲ ਸਿੰਘ ਸਬਰਾਹ ਤੇ ਸਾਥੀ ਇਉਂ ਪੇਸ਼ ਕਰ ਰਹੇ, ਪਿਆਰ ਨਾਲ ਸੁਣੋ।
ਬੇਈਮਾਨੀ ਜਹਾਨ ਤੇ ਜੋਰ ਪਾ ਗਈ ਤੇ ਵੀਰ ਵੀਰਾਂ ਨਾਲ ਦਗਾ ਕਮਾ ਜਾਂਦੇ, ਉੱਤੋਂ ਮਿੱਠੀਆਂ ਮਿੱਠੀਆਂ ਕਰਨ ਗੱਲਾਂ ਵਿੱਚੋਂ ਗੁੱਜੀਆਂ ਨਸਤਰਾਂ ਲਾ ਜਾਂਦੇ। ਪਹਿਲਾਂ ਪਾਗੀ ਵਿਟਾਮਿਨ ਦੇ ਬੈਠੀ ਕੋਲੇ ਤੇ ਪੀੜ ਬਣੀ ਤੇ ਕੰਡੀ ਵਖਾ ਜਾਂਦੇ, ਬੁੱਲੇ ਸ਼ਾਜੇ ਰੱਬ ਨਾ ਰਹੇ ਲੁਕ ਕੇ ਤੇ ਲੋਕੀ ਰੱਬ ਨੂੰ ਵੇਚ ਕੇ ਖਾ ਜਾਂਦੇ। ਪ੍ਰਿਥੀ ਚੰਦ ਕਰਮੋ ਨੂੰ ਕਹਿੰਦਾ, ਕਾਥੋਂ ਤੂੰ ਕਬਰਾਉਣੀ ਏ, ਹੋ ਜੂ ਤੇਰੀ ਇੱਛਿਆ ਪੂਰੀ ਜੋ ਤੂੰ ਚਿਰ ਦੀ ਚਾਹੁਣੀ ਏ, ਹੋ ਜੂ ਤੇਰੀ ਇੱਛਿਆ ਪੂਰੀ। ਓ ਜਿੰਨਾ ਨੇ ਮੇਰਾ ਹੱਕੀ ਖਾਦਾ ਆਖਰ ਨੂੰ ਪਛਤਾਵਣਗੇ, ਇਹਨਾਂ ਦੇ ਤੀ ਪੁੱਤ ਨੀ ਹੋਣਾ ਅੰਤੀ ਔਂਤਰੇ ਜਾਵਣਗੇ, ਇਹਨਾਂ ਦੇ ਤੀ ਪੁੱਤ ਨੀ ਹੋਣਾ। ਪ੍ਰਿਥੀ ਚੰਦ ਕਰਮੋ ਨੂੰ ਕਹਿੰਦਾ, ਕਾਥੋਂ ਤੂੰ ਕਬਰਾਉਣੀ ਏ, ਹੋ ਜੂ ਤੇਰੀ ਇੱਛਿਆ ਪੂਰੀ ਜੋ ਤੂੰ ਚਿਰ ਦੀ ਚਾਹੁਣੀ ਏ, ਹੋ ਜੂ ਤੇਰੀ ਇੱਛਿਆ ਪੂਰੀ। ਓ ਜਿੰਨਾ ਨੇ ਮੇਰਾ ਹੱਕੀ ਖਾਦਾ ਆਖਰ ਨੂੰ ਪਛਤਾਵਣਗੇ, ਇਹਨਾਂ ਦੇ ਤੀ ਪੁੱਤ ਨੀ ਹੋਣਾ ਅੰਤੀ ਔਂਤਰੇ ਜਾਵਣਗੇ, ਇਹਨਾਂ ਦੇ ਤੀ ਪੁੱਤ ਨੀ ਹੋਣਾ।
ਓ ਬਾਪੂ ਵੀ ਇਨਸਾਫ ਨਾ ਕਰਿਆ ਵੈਰੀ ਅਸਾਂ ਦਾ ਪਾ ਗਿਆ, ਓ ਹੱਕ ਵੱਡੇ ਦਾ ਦੇ ਛੋਟੇ ਨੂੰ ਉਲਟੀ ਰੀਤ ਚਲਾ ਗਿਆ, ਓ ਹੱਕ ਵੱਡੇ ਦਾ ਦੇ ਛੋਟੇ ਨੂੰ
ਓ ਕੀ ਹੋਇਆ ਜੇ ਮੌਜਾਂ ਕਰ ਦੇ ਆਖਰ ਕਸ਼ਟੀ ਅਠਾਵਣ ਗਏ ਇਹਨਾਂ ਦੇ ਤੀ ਪੁੱਤ ਨੀ ਹੋਣਾ ਅੰਤੀ ਔਂਤਰੇ ਜਾਵਣ ਗਏ ਇਹਨਾਂ ਦੇ ਤੀ ਪੁੱਤ ਨੀ ਹੋਣਾ
ਖਾਂਦਾ ਇਸ ਕੀ ਨਫਾ ਉਠਾਇਆ ਏ ਪਹਿਲੀ ਉਸ ਦੇ ਘਰ ਦੀ ਮਰ ਗਈ ਦੂਜਾ ਵਿਆਹ ਕਰਵਾਇਆ ਏ ਪਹਿਲੀ ਉਸ ਦੇ ਘਰ ਦੀ ਮਰ ਗਈ
ਓ ਕਈ ਸਾਲ ਉਸ ਦੇ ਲੰਘੇ ਹੁਣ ਨਾ ਲਾਲ ਖਿਡਾਵਣ ਗਏ ਇਹਨਾਂ ਦੇ ਤੀ ਪੁੱਤ ਨੀ ਹੋਣਾ ਅੰਤੀ ਔਂਤਰੇ ਜਾਵਣ ਗਏ ਇਹਨਾਂ ਦੇ ਤੀ ਪੁੱਤ ਨੀ ਹੋਣਾ
ਹੋਣੇ ਉਹਨਾਂ ਚਿਰ ਨੀਵੇਂ ਹੋ ਗਏ ਆਪਾਂ ਝੱਟ ਲੰਘਾਵਾਂਗੇ ਜਦ ਹੋਵਣਗੇ ਆਪਣੇ ਜੋਗੇ ਸਾਰਾ ਸਾਹਿਬ ਚਿਕਾਵਾਂਗੇ ਜਦ ਹੋਵਣਗੇ ਆਪਣੇ ਜੋਗੇ
ਬਈ ਪਿਛਲੀਆਂ ਗੱਲਾਂ ਕਰ ਕਰੀ ਚੇਤੇ ਪਿਛਲੀਆਂ ਗੱਲਾਂ ਕਰ ਕਰੀ ਚੇਤੇ ਹੱਥੀ ਕੰਨਾਂ ਨੂੰ ਲਾਵਣਗੇ ਇਹਨਾਂ ਦੇ ਤੀ ਪੁੱਤ ਨੀ ਹੋਣਾ ਅੰਤੀ ਔਂਤਰੇ ਜਾਵਣਗੇ ਇਹਨਾਂ ਦੇ ਤੀ ਪੁੱਤ ਨੀ ਹੋਣਾ
ਬਈ ਮੇਰਾ ਹੱਕ ਓ ਮਾਲਿਕ ਬੈਠਾ ਮੈਂ ਵੀ ਬਦਲਾ ਲੈਣਾ ਏ ਜਦ ਹੋਵਣਗੇ ਆਪਣੇ ਜੋਗੇ ਦੁੱਖ ਪਵੇਗਾ ਸੈਣਾ ਏ ਜਦ ਹੋਵਣਗੇ ਆਪਣੇ ਜੋਗੇ
ਓ ਨਹੀਂ ਮਿਲਣਾ ਕੁੱਟ ਪਾਣੀ ਮੰਗਿਆ ਨਹੀਂ ਮਿਲਣਾ ਕੁੱਟ ਪਾਣੀ ਮੰਗਿਆ ਬੈਠੇ ਤਰਲੇ ਪਾਵਣਗੇ ਇਹਨਾਂ ਦੇ ਤੀ ਪੁੱਤ ਨੀ ਹੋਣਾ ਅੰਤੀ ਔਂਤਰੇ ਜਾਵਣਗੇ ਇਹਨਾਂ ਦੇ ਤੀ ਪੁੱਤ ਨੀ ਹੋਣਾ
ਕੱਢ ਜ਼ਿੰਦਗੀ ਦੇ ਚਾਰ ਦਿਆਰੇ ਅੰਤੀ ਇਹਨਾਂ ਨੇ ਮਰ ਜਾਣਾ ਤੂੰ ਵੀ ਕਰ ਲਈ ਐਸ਼ ਬਹਾਰਾਂ ਕੰਮ ਆਪਣਾ ਸਰ ਜਾਣਾ ਤੂੰ ਵੀ ਕਰ ਲਈ ਐਸ਼ ਬਹਾਰਾਂ
ਓ ਪੁੱਤ ਮੇਰਾ ਗੱਦੀ ਤੇ ਬੈਠੂ ਲੋਕੀ ਸੀਸ ਚਿਕਾਵਣਗੇ ਇਹਨਾਂ ਦੇ ਤੀ ਪੁੱਤ ਨੀ ਹੋਣਾ ਅੰਤੀ ਔਂਤਰੇ ਜਾਵਣਗੇ ਇਹਨਾਂ ਦੇ ਤੀ ਪੁੱਤ ਨੀ ਹੋਣਾ
ਓ ਜਦ ਦਾ ਇਹ ਮੇਰਾ ਹੱਕ ਖਾਂਦਾ ਜਦ ਦਾ ਇਹ ਮੇਰਾ ਹੱਕ ਖਾਂਦਾ ਇਸ ਕੀ ਨਫਾ ਉਠਾਇਆ ਏ ਪਹਿਲੀ ਇਸ ਦੇ ਘਰ ਦੀ ਮਰ ਗਈ ਦੂਜਾ ਵਿਆਹ ਕਰਵਾਇਆ ਏ ਪਹਿਲੀ ਇਸ ਦੇ ਘਰ ਦੀ ਮਰ ਗਈ
ਓ ਮੇਜਰ ਤੇ ਜਰਨੈਲ ਕਵੀਸ਼ਰ ਹਾਲ ਅੱਗੇ ਦਾ ਗਾਵਣਗੇ ਇਹਨਾਂ ਦੇ ਤੀ ਪੁੱਤ ਨੀ ਹੋਣਾ ਅੰਤੀ ਔਂਤਰੇ ਜਾਵਣਗੇ ਇਹਨਾਂ ਦੇ ਤੀ ਪੁੱਤ ਨੀ ਹੋਣਾ
ਪਿਰਥੀ ਚੰਦ ਦੀਆਂ ਐਸੀਆਂ ਗੱਲਾਂ ਸੁਣ ਕੇ ਕਰਮੋ ਨੇ ਬੜੀ ਖੁਸ਼ੀ ਮਨਾਈ। ਉਧਰ ਕਹਿੰਦੇ ਕਾਬਲ ਦੀ ਸੰਗਤ ਨੇ ਕੀਮਤੀ ਦਿਸ਼ਾਲੇ ਗੁਰੂ ਦਰਬਾਰ ਵਿਚ ਭੇਟਾ ਕੀਤੇ ਨੇ, ਜਿਨ੍ਹਾਂ ਨੂੰ ਮਾਤਾ ਗੰਗਾ ਨੇ ਹਵਾ ਲਵਾਉਣ ਵਾਸਤੇ ਧੁੱਪੇ ਸੁੱਕਣੇ ਪਾ ਦਿੱਤਾ। ਕਰਮੋ ਕੇਸੀ ਇਸ਼ਨਾਨ ਕਰਕੇ ਕੋਠੇ ਉੱਤੇ ਚੜੀ ਵਾਲ ਸੁਕਾ ਰਹੀ ਸੀ, ਜਦੋਂ ਗਵਾਂਢਣ ਦਰਾਣੀ ਦੇ ਘਰ ਇਹ ਕੀਮਤੀ ਚੀਜ਼ਾਂ ਵੇਖੀਆਂ। ਉਹ ਸੜ ਬਲ ਕੇ ਕੋਲੇ ਹੋ ਗਈ। ਮੱਥੇ ਤੇ ਵੱਟ ਪਾ ਕੇ ਕਹਿਣ ਲੱਗੀ, ਕੋਈ ਗੱਲ ਨਹੀਂ, ਉਹ ਸਮਾਂ ਦੂਰ ਨਹੀਂ ਜਿੱਦਣ ਮੇਰਾ ਪੁੱਤਰ ਮਿਹਰਬਾਨ ਇਸ ਗੱਦੀ ਦਾ ਮਾਲਕ ਬਣੇਗਾ। ਹੁਣ ਤਾਂ ਕੀਮਤੀ ਚੀਜ਼ਾਂ ਵਿਖਾ ਵਿਖਾ ਕੇ ਮੈਨੂੰ ਸਾੜਦੀ ਆ, ਬਾਅਦ ਵਿੱਚ ਸਭ ਕੁਝ ਮੇਰੇ ਘਰ ਵਿੱਚ ਆ ਜਾਣਾ ਹੈ, ਕਿਉਂਕਿ ਤੇਰੇ ਘਰ ਵਿੱਚ ਔਲਾਦ ਨਹੀਂ ਹੋਣੀ। ਸੁਣਦਿਆਂ ਸਾਰ ਮਾਤਾ ਗੰਗਾ ਸੋਚਾਂ ਵਿੱਚ ਪੈ ਗਈ। ਮਾਤਾ ਗੰਗਾ ਦੀ ਦਾਸੀ ਨੇ ਬੇਨਤੀ ਕੀਤੀ, ਮਾਤਾ ਜੀ ਕਰਮੋ ਹਮੇਸ਼ਾ ਹੀ ਐਸੀਆਂ ਗੱਲਾਂ ਕਰਦੀ ਰਹਿੰਦੀ ਹੈ। ਕਹਿੰਦੇ ਇਧਰੋਂ ਦੀਵਾਨ ਦੀ ਸਮਾਪਤੀ ਹੋਈ। ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਦੋਂ ਆਪਣੇ ਮਹਿਲ ਵਿੱਚ ਪਹੁੰਚੇ ਨੇ, ਮਾਂ ਗੰਗਾ ਨੇ ਚਰਨੀ ਹੱਥ ਲਾਇਆ, ਮੱਥਾ ਟੇਕਿਆ, ਜਲ ਪਾਣੀ ਛਕਾਇਆ। ਜਦੋਂ ਸਤਿਗੁਰੂ ਜੀ ਪਲੰਘੇ ਉੱਤੇ ਬਰਾਜ ਗਏ, ਯਾਦ ਰੱਖਣ ਵਾਲੀ ਗੱਲ ਹੈ, ਜਿਹੜੀ ਦਿਲ ਵਿੱਚ ਗੱਲ ਹੋਵੇ ਉਹ ਇਨਸਾਨ ਦੇ ਚਿਹਰੇ ਉੱਤੋਂ ਪੜ੍ਹੀ ਜਾਂਦੀ ਹੈ। ਦੀਨ ਦੁਨੀਆਂ ਦੇ ਮਾਲਕ ਨੇ ਗੰਗਾ ਦੇ ਚਿਹਰੇ ਵੱਲ ਤੱਕਿਆ, ਆਖਿਆ, ਗੰਗਾ ਜੀ ਕੀ ਕਾਰਨ ਹੈ ਅੱਜ ਤੁਹਾਡੇ ਚਿਹਰੇ ਉੱਤੇ ਨਿਰਾਸ਼ਤਾ ਛਾਈ ਹੋਈ ਹੈ। ਸੁਣਦਿਆਂ ਸਰ ਮਾਤਾ ਗੰਗਾ ਦੀਆਂ ਧਾਹਾਂ ਨਿਕਲ ਗਈਆਂ, ਗਲ ਵਿੱਚ ਪੱਲਾ ਪਾ ਕੇ ਬੇਨਤੀ ਕਰਦੀ, ਦੀਨ ਦੁਨੀਆਂ ਦੇ ਮਾਲਕਾ, ਤੁਹਾਡੀ ਵੱਡੀ ਭਰਜਾਈ ਔਰ ਮੇਰੀ ਜਠਾਣੀ, ਤੁਹਾਡਾ ਵੱਡਾ ਭਰਾ ਹਮੇਸ਼ਾ ਤਾਨੇ ਤੇ ਮਿਹਣੇ ਮਾਰਦੇ ਰਹਿੰਦੇ ਹੈ, ਹਜ਼ਾਰਾਂ ਸ਼ਰਧਾਲੂਆਂ ਦੀਆਂ ਝੋਲੀਆਂ ਭਰ ਦਿੰਦੇ ਹੋ, ਮੇਰੇ ਨਿਮਾਣੀ ਉੱਤੇ ਵੀ ਕਿਰਪਾ ਕਰੋ। ਜੋ ਹੋਈ ਬੀਤੀ ਵਾਰਤਾ ਮਾਤਾ ਗੰਗਾ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਇਉਂ ਦੱਸ ਰਹੀ, ਪਿਆਰ ਨਾਲ ਸੁਣੋ।
ਮਾਤਾ ਗੰਗਾ ਆਖਦੀ ਗੁਰਾਂ ਨੂੰ ਬੋਲ ਕੇ, ਦਿਲ ਵਾਲੇ ਦੁੱਖੜੇ ਸਨੋ ਦੀ ਖੋਲ ਕੇ, ਦਿਲ ਵਾਲੇ ਦੁੱਖੜੇ ਸਨੋ ਦੀ ਖੋਲ ਕੇ, ਆਓ ਕਿਸੇ ਕੀ ਸੁਣਾਵਾਂ ਦੁੱਖਾਂ ਦੀ ਕਹਾਣੀ ਦੇ, ਚੱਲੇ ਜਾਂਦੇ ਮੇਣੇ ਮੈਥੋਂ ਨਹੀਂ ਜਿਠਾਣੀ ਦੇ, ਚੱਲੇ ਜਾਂਦੇ ਮੇਣੇ ਮੈਥੋਂ ਨਹੀਂ ਜਿਠਾਣੀ ਦੇ। ਮਾਤਾ ਗੰਗਾ ਆਖਦੀ ਗੋਰਾਂ ਨੂੰ ਬੋਲ ਕੇ, ਦਿਲ ਵਾਲੇ ਦੁੱਖੜੇ ਸਨੋ ਦੀ ਖੋਲ ਕੇ, ਦਿਲ ਵਾਲੇ ਦੁੱਖੜੇ ਸਨੋ ਦੀ ਖੋਲ ਕੇ, ਆਓ ਕਿਸੇ ਕੀ ਸੁਣਾਵਾਂ ਦੁੱਖਾਂ ਦੀ ਕਹਾਣੀ ਦੇ, ਚੱਲੇ ਜਾਂਦੇ ਮੇਣੇ ਮੈਥੋਂ ਨਹੀਂ ਜਿਠਾਣੀ ਦੇ, ਚੱਲੇ ਜਾਂਦੇ ਮੇਣੇ ਮੈਥੋਂ ਨਹੀਂ ਜਿਠਾਣੀ ਦੇ। ਕਹਿੰਦੀ ਵੀਰ ਤੁਹਾਡਾ ਬੋਲਦਾ ਹੈ ਮੰਦੇ ਬੋਲ ਜੀ, ਖੋਲ ਕੇ ਮੈਂ ਦੱਸਾਂ ਉਸ ਦੇ ਕਬੋਲ ਜੀ, ਉਹ ਕਹਿੰਦੀ ਖੋਲ ਕੇ ਮੈਂ ਦੱਸਾਂ ਉਸ ਦੇ ਕਬੋਲ ਜੀ, ਉਹ ਸੁਣ ਕੇ ਸਰੀਰ ਹੋਇਆ ਵਾਂਗ ਪਾਣੀ ਦੇ, ਚੱਲੇ ਜਾਂਦੇ ਮੇਣੇ ਮੈਥੋਂ ਨਹੀਂ ਜਿਠਾਣੀ ਦੇ, ਚੱਲੇ ਜਾਂਦੇ ਮੇਣੇ ਮੈਥੋਂ ਨਹੀਂ ਜਿਠਾਣੀ ਦੇ। ਆਣੇ ਸਾਰੀਆਂ ਸਨਤੀ ਨੇ ਆ ਕੇ ਦੱਸੀ ਆਣੇ ਸਾਰੀਆਂ,
ਉਹ ਕਹਿੰਦੀ ਲਾਦ ਹੋਣੀ ਮੇਰੀ ਨਹੀਂ ਦਰਾਣੀ ਦੇ, ਚੱਲੇ ਜਾਂਦੇ ਮੇਣੇ ਮੈਥੋਂ ਨਹੀਂ ਜਿਠਾਣੀ ਦੇ, ਚੱਲੇ ਜਾਂਦੇ ਮੇਣੇ ਮੈਥੋਂ ਨਹੀਂ ਜਿਠਾਣੀ ਦੇ।
ਪਈ ਪਕਾਰ ਦੀ ਹਰ ਵੇਲੇ ਰਹਿੰਦੀ ਮੈਨੂੰ ਮੇਣੇ ਮਾਰਦੀ, ਹਰ ਵੇਲੇ ਰਹਿੰਦੀ ਮੈਨੂੰ ਮੇਣੇ ਮਾਰਦੀ,
ਉਹ ਕਹਿੰਦੀ ਯਾਰ ਸਾਹਮਣੇ ਅਸਾਂ ਨਿਸ਼ਾਨੀ ਦੇ, ਚੱਲੇ ਜਾਂਦੇ ਮੇਣੇ ਮੈਥੋਂ ਨਹੀਂ ਜਿਠਾਣੀ ਦੇ, ਚੱਲੇ ਜਾਂਦੇ ਮੇਣੇ ਮੈਥੋਂ ਨਹੀਂ ਜਿਠਾਣੀ ਦੇ।
ਬਈ ਵਸ ਦੇ ਨਾ ਵੇਖ ਕੇ ਸਾਨੂੰ ਯਾਰ ਦੇ, ਬਣ ਗਏ ਨੇ ਵੈਰੀ ਵੱਡੇ ਗੁਰੂ ਘਰ ਦੇ, ਬਣ ਗਏ ਨੇ ਵੈਰੀ ਵੱਡੇ ਗੁਰੂ ਘਰ ਦੇ,
ਆਓ ਹਰ ਵੇਲੇ ਨਿੰਦਕ ਬਣੇ ਨੇ ਬਾਣੀ ਦੇ, ਚੱਲੇ ਜਾਂਦੇ ਮੇਣੇ ਮੈਥੋਂ ਨਹੀਂ ਜਿਠਾਣੀ ਦੇ, ਚੱਲੇ ਜਾਂਦੇ ਮੇਣੇ। ਦੇਣੇ ਮੈਥੋਂ ਨਹੀਂ ਜਿਠਾਣੀ ਦੇ।
ਸੋਚ ਦੀਆਂ ਸੋਚਾਂ ਮੈਂ ਵੀ ਦਿਲ ਵਿੱਚ ਜੀ, ਵਾਢੀ ਵਾਢੀ ਖਾਵੇ ਮੈਨੂੰ ਚੋਰਾਂ ਨੇ ਤਰੀ, ਵਾਢੀ ਵਾਢੀ ਖਾਵੇ ਮੈਨੂੰ ਚੋਰਾਂ ਨੇ ਤਰੀ।
ਬਈ ਪੁੱਤਰਾਂ ਬਗੈਰੀ ਮਾਪੇ ਨਹੀਂ ਪਛਾਣੀ ਦੇ, ਪੁੱਤਰਾਂ ਬਗੈਰ ਮਾਪੇ ਨਹੀਂ ਪਛਾਣੀ ਦੇ। ਚੱਲੇ ਜਾਂਦੇ ਮੈਨੇ ਮੈਥੋਂ ਨਹੀਂ ਜਿਠਾਣੀ ਦੇ, ਚੱਲੇ ਜਾਂਦੇ ਮੈਨੇ ਮੈਥੋਂ ਨਹੀਂ ਜਿਠਾਣੀ ਦੇ।
ਕਹਿੰਦੀ ਮੇਰੇ ਉੱਤੇ ਦੇਵੋ ਤੁਸੀਂ ਮੇਰੇ ਘਰ ਦੀ, ਘੱਟ ਕਿਸੇ ਚੀਜ਼ ਦਾ ਨਹੀਂ ਗੁਰੂ ਘਰ ਦੀ, ਘੱਟ ਕਿਸੇ ਚੀਜ਼ ਦਾ ਨਹੀਂ ਗੁਰੂ ਘਰ ਜੀ।
ਓ ਪੁੱਤਰਾਂ ਦੇ ਸਿਰ ਉੱਤੇ ਸੁਖ ਮਾਣੀ ਦੇ, ਚੱਲੇ ਜਾਂਦੇ ਮੇਣੇ ਮੈਥੋਂ ਨਹੀਂ ਜਿਠਾਣੀ ਦੇ, ਚੱਲੇ ਜਾਂਦੇ ਮੇਣੇ ਮੈਥੋਂ ਨਹੀਂ ਜਿਠਾਣੀ ਦੇ।
ਬਈ ਕਵੀ ਜਰਨੈਲ ਦਾ ਮਨੋ ਸਵਾਲ ਜੇ, ਮੈਨੂੰ ਵੀ ਬਖਸ਼ ਦੇਵੋ ਇੱਕ ਲਾਲ ਜੇ, ਮੈਨੂੰ ਵੀ ਬਖਸ਼ ਦੇਵੋ ਇੱਕ ਲਾਲ ਜੇ।
ਓ ਫਲ ਤੂੰ ਲਗਾ ਦੇ ਸੁੱਕੀ ਨਾਲ ਟਾਣੀ ਦੇ, ਚੱਲੇ ਜਾਂਦੇ ਮੇਣੇ ਮੈਥੋਂ ਨਹੀਂ ਜਿਠਾਣੀ ਦੇ,
ਚੱਲੇ ਜਾਂਦੇ ਮੇਣੇ ਮੈਥੋਂ ਨਹੀਂ ਜਿਠਾਣੀ ਦੇ।
ਜਿਸ ਵੇਲੇ ਭਰੇ ਮਨ ਨਾਲ ਮਾਤਾ ਗੰਗਾ ਨੇ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਫਰਿਆਦ ਕੀਤੀ ਤਾਂ ਮੇਰਾ ਦੇ ਦਾਤੇ ਸੁਣ ਕੇ ਹੱਸ ਕੇ ਕਹਿਣ ਲੱਗੇ, ਗੰਗਾ ਜੀ ਘਬਰਾਉਣ ਦੀ ਲੋੜ ਨਹੀਂ, ਜੇ ਪੁੱਤਰ ਦੀ ਲੋੜ ਹੈ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੋ ਗੁਰੂ ਘਰ ਦੇ ਮਹਾਨ ਸੇਵਾਦਾਰ ਨੇ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰਨੀ ਪਵੇਗੀ, ਉਹ ਅਰਦਾਸ ਕਰਨਗੇ ਤਾਂ ਤੁਹਾਨੂੰ ਪੁੱਤਰ ਮਿਲ ਜਾਵੇਗਾ। ਯਾਦ ਰੱਖੋ ਬਾਬਾ ਬੁੱਢਾ ਸਾਹਿਬ ਦਾ ਜਨਮ ਸੱਤ ਕੱਤਕ ਸੰਮਤ 1563 ਨੂੰ ਹੋਇਆ ਸੀ ਸੁੱਗੇ ਰੰਧਾਵੇ ਦੇ ਘਰ ਮਾਤਾ ਗੌਰਾਂ ਦੀ ਕੁੱਖੋਂ ਪਿੰਡ ਕੱਥੂ ਨੰਗਲ ਦੇ ਵਿੱਚ। ਜਦੋਂ ਗੁਰੂ ਨਾਨਕ ਮਹਾਰਾਜ ਦੇ ਦਰਸ਼ਨ ਹੋਏ ਉਹਨਾਂ ਵੇਲਿਆਂ ਵਿੱਚ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਦੇ ਇਲਾਕੇ ਵਿੱਚ ਮਾਲ ਡੰਗਰ ਚਾਰਿਆ ਕਰਦੇ ਸਨ। ਧੰਨ ਗੁਰੂ ਨਾਨਕ ਮਹਾਰਾਜ ਨੇ ਦਰਸ਼ਨ ਦਿੱਤੇ ਨੇ ਤਾਂ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਦਾ ਪਹਿਲਾ ਨਾਂ ਇਤਿਹਾਸਕਾਰਾਂ ਨੇ ਬੂੜਾ ਲਿਖਿਆ ਹੈ, ਬੜੀ ਗਿਆਨ ਚਰਚਾ ਗੁਰੂ ਮਹਾਰਾਜ ਨੇ ਕੀਤੀ, ਥਾਪੀ ਦਿੱਤੀ ਗੁਰੂ ਨਾਨਕ ਮਹਾਰਾਜ ਨੇ, ਗਾਲਾਂ ਲਾ ਕੇ ਆਖਿਆ ਬੂੜਿਆ ਤੂੰ ਬੂੜਾ ਨਹੀਂ ਤੂੰ ਬੱਚਾ ਨਹੀਂ, ਤੇਰੀਆਂ ਗੱਲਾਂ ਸਿਆਣੇ ਬਜ਼ੁਰਗਾਂ ਵਾਲੀਆਂ ਨੇ, ਤੂੰ ਤਾਂ ਬਾਬਾ ਬੁੱਢਾ ਹੈ। ਉਸ ਦਿਨ ਤੋਂ ਬੂੜੇ ਦਾ ਨਾਂ ਬਾਬਾ ਬੁੱਢਾ ਸਾਹਿਬ ਪੈ ਗਿਆ ਸੀ। ਯਾਦ ਰੱਖਣ ਵਾਲੀ ਗੱਲ ਹੈ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਵੇਲੇ ਗੁਰੂ ਕੇ ਲੰਗਰਾਂ ਵਿੱਚ ਜੋ ਦੁੱਧ ਆਉਂਦਾ ਸੀ ਉਹ ਬੀੜ ਸਾਹਿਬ ਦੇ ਇਲਾਕੇ ਵਿੱਚੋਂ ਆਉਂਦਾ ਸੀ, ਬੜੀ ਤਕੜੀ ਰੱਖ ਹੈ। ਇਸ ਇਲਾਕੇ ਦਾ ਇੰਚਾਰਜ ਬਾਬਾ ਬੁੱਢਾ ਸਾਹਿਬ ਨੂੰ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਥਾਪਿਆ ਸੀ। ਸੁਣਦਿਆਂ ਸਾਰ ਮਾਤਾ ਗੰਗਾ ਦੀ ਖੁਸ਼ੀ ਦੀ ਹੱਦ ਨਾ ਰਹੀ, ਉਹ ਅੰਮ੍ਰਿਤ ਵੇਲੇ ਉੱਠੀ ਹੈ, ਬਹੁਤ ਸਾਰੀਆਂ ਸੇਵਾਦਾਰਨੀਆਂ ਨੂੰ ਨਾਲ ਲਿਆ। ਮਾਤਾ ਗੰਗਾ ਨੇ ਇਤਿਹਾਸ ਵਿੱਚ ਲਿਖਿਆ ਹੈ 36 ਪ੍ਰਕਾਰ ਦੇ ਭੋਜਨ ਤਿਆਰ ਕਰਵਾਏ ਨੇ, ਰੱਥਾਂ ਉੱਤੇ ਸਵਾਰ ਹੋ ਕੇ ਮਾਤਾ ਗੰਗਾ ਪੁੱਤਰ ਦਾ ਵਰ ਲੈਣ ਵਾਸਤੇ ਚੱਲੀ ਹੈ, ਨਾਲ ਹਜ਼ਾਰਾਂ ਉਸ ਮੌਕੇ ਤੇ ਸ਼ਰਧਾਲੂ ਜੋ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਮੁਖੀ ਸੇਵਾਦਾਰ ਹੈ ਉਹਨਾਂ ਦੀਆਂ ਧਰਮ ਪਤਨੀਆਂ ਨੂੰ ਨਾਲ ਲਿਆ ਹੈ, ਗੋਲੀਆਂ ਨੂੰ ਨਾਲ ਲਿਆ ਹੈ, ਕੁਝ ਸੇਵਾਦਾਰਾਂ ਨੂੰ ਨਾਲ ਲਿਆ ਹੈ। ਮਾਤਾ ਗੰਗਾ ਜੀ ਜਿਵੇਂ ਅੰਮ੍ਰਿਤਸਰ ਸਾਹਿਬ ਤੋਂ ਸ਼ਾਹੀ ਠਾਠ ਨਾਲ 36 ਪ੍ਰਕਾਰ ਦਾ ਭੋਜਨ ਤਿਆਰ ਕਰਕੇ ਬੀੜ ਸਾਹਿਬ ਨੂੰ ਜਿਵੇਂ ਜਾ ਰਹੇ ਨੇ, ਉਸ ਵੇਲੇ ਦਾ ਵੇਰਵਾ ਇਉਂ ਪੇਸ਼ ਕੀਤਾ ਜਾ ਰਿਹਾ।
ਮਾਂ ਵਰਗਾ ਕਣਛਾਵਾਂ ਬੂਟਾ ਤੇ ਮੈਨੂੰ ਹੋਰ ਨਜ਼ਰੀ ਨਾ ਆਵੇ, ਜਿਸ ਤੋਂ ਲਈ ਕੇ ਸ਼ਾਹਦਾਰੀ ਰੱਬ ਨੇ ਸਰਗੀ ਬਣਾਏ, ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕੀਆਂ ਮਰ ਜਾਂਦੇ, ਐ ਪਰ ਫੁੱਲਾਂ ਦੇ ਮਰ ਜਾਇਆ ਇਹ ਬੂਟਾ ਸੁੱਕ ਜਾਏ।
ਹੁਕਮ ਗੁਰਾਂ ਦਾ ਮੰਨ ਕੇ ਮਾਤਾ ਗੰਗਾ ਹੋਈ ਤਿਆਰ, ਜਿਸ ਦੇ ਦਿਲ ਤੇ ਲੱਗੀਆਂ ਬੋਲੀਆਂ,
ਆਓ ਜਿਸ ਦੇ ਦਿਲ ਤੇ ਲੱਗੀਆਂ ਬੋਲੀਆਂ, ਜੋ ਰਹੀ ਜਿਠਾਣੀ ਮਾਰ ਹੁੰਦੇ ਦੁੱਖ ਜਿਨ੍ਹਾਂ ਨੂੰ ਪੁੱਤ ਦੇ,
ਹੁੰਦੇ ਦੁੱਖ ਜਿਨ੍ਹਾਂ ਨੂੰ ਪੁੱਤ ਦੇ, ਉਹ ਮਾਪੇ ਜਾਣਨ ਸਾਰ ਜਿਸ ਦੀ ਗੋਦੀ ਦੇ ਵਿੱਚ ਪੁੱਤ ਨਹੀਂ,
ਆਓ ਜਿਸ ਦੀ ਗੋਦੀ ਦੇ ਵਿੱਚ ਪੁੱਤ ਨਹੀਂ, ਦੁੱਖੀ ਉਹ ਜਾਣਦੀ ਨਾਰੀ ਉਹਨੇ ਪਲ ਵਿੱਚ ਕਰੇ ਤਿਆਰ ਸੀ,
ਉਹਨੇ ਪਲ ਵਿੱਚ ਕਰੇ ਤਿਆਰ ਸੀ, ਜੋ ਭੋਜਨ ਕਈ ਪ੍ਰਕਾਰ ਉਸਨੇ ਪਲ ਵਿੱਚ ਕਰੇ ਤਿਆਰ ਸੀ, ਜੋ ਭੋਜਨ ਕਈ ਪ੍ਰਕਾਰ ਉਹਨੇ ਨਾਲ ਲੈ ਲੀਆਂ ਗੋਲੀਆਂ,
ਉਹਨੇ ਨਾਲ ਲੈ ਲੀਆਂ ਗੋਲੀਆਂ, ਹੋ ਪੀ ਰਥਾਂ ਦੇ ਝੱਟ ਸਵਾਰੀ ਮਾਤਾ ਰਾ ਬੀੜ ਦਾ ਮੱਲੀਆ,
ਮਾਤਾ ਰਾ ਬੀੜ ਦਾ ਮੱਲੀਆ, ਰਾਤ ਨਿਕਲੀ ਸ਼ਹਿਰੋਂ ਬਾਹਰ ਮੇਵਾ ਪੁੱਤ ਜਾਗ ਤੇ ਸੰਗਤੇ,
ਆਓ ਮੇਵਾ ਪੁੱਤ ਜਾਗ ਤੇ ਸੰਗਤੇ, ਸਾਵਿਧਾਨ ਕਹਿਣੀਆਂ ਚਾਰ ਜਿੰਨਾ ਮਾਵਾਂ ਦੇ ਘਰ ਪੁੱਤ ਨਹੀਂ,
ਜਿੰਨਾ ਮਾਵਾਂ ਦੇ ਘਰ ਪੁੱਤ ਨਹੀਂ, ਰਹਿੰਦੀਆਂ ਗਮਾਂ ਦੇ ਨਾਲ ਬਿਮਾਰ, ਨਹੀਂ ਤਾਂ ਇੱਛਰਾਂ ਵੱਲੇ ਵੇਖ ਲੋ
ਬਈ, ਨਹੀਂ ਤਾਂ ਇੱਛਰਾਂ ਵੱਲੇ ਵੇਖ ਲੋ, ਇੱਛਰਾਂ ਵੱਲੇ ਵੇਖ ਲੋ, ਰੋਂਦੀ ਰਹੀ ਜੋ ਯਾਰੋ ਯਾਰ, ਅੱਜ ਪੁੱਤਰ ਵਰਲੀ ਮਾਤਾ ਜੀ,
ਅੱਜ ਪੁੱਤਰ ਵਰਲੀ ਮਾਤਾ ਜੀ, ਰਹੇ ਵੱਲ ਬੀੜ ਦੇ ਜਾ ਧੂੜਾਂ ਉੱਡੀਆਂ ਵੱਲ ਸਮਾਨ ਦੇ,
ਆਓ ਧੂੜਾਂ ਉੱਡੀਆਂ ਵੱਲ ਸਮਾਨ ਦੇ, ਦਿੱਤੀ ਰਥਾਂ ਨੇ ਧੂੜ ਤਮਾ ਪਹੁੰਚੀ ਜਦੋਂ ਬੀੜ ਦੇ ਕੋਲ ਸੀ,
ਪਹੁੰਚੀ ਜਦੋਂ ਬੀੜ ਦੇ ਕੋਲ ਸੀ, ਸਭ ਰਾਹ ਦਾ ਪੰਧ ਮਕਾ ਅੱਗੋਂ ਬਾਬਾ ਬੁੱਢਾ ਸਾਹਿਬ ਜੀ,
ਆਓ ਅੱਗੋਂ ਬਾਬਾ ਬੁੱਢਾ ਸਾਹਿਬ ਜੀ, ਰਹੇ ਇਹਨਾਂ ਵੱਲ ਤਕਾ ਕਿਧਰੀ ਭਾਜੜ ਪੈਗੀ ਗੁਰਾਂ ਨੂੰ,
ਕਿਧਰ ਭਾਜੜ ਪੈਗੀ ਗੁਰਾਂ ਨੂੰ, ਸਾਧੂ ਬੋਲੇ ਸਹਿ ਸਭਾ, ਸਾਧਕਾ ਬੋਲਿਆ ਬਿਰਥਾ ਜਾਏ ਨਾ,
ਆਓ ਸਾਧਕਾ ਬੋਲਿਆ ਬਿਰਥਾ ਜਾਏ ਨਾ, ਗੌਰ ਬਾਣੀ ਰਹੀ ਫਰਮਾ ਦਿਲ ਦੀ ਪੂਰੀ ਹੋਈ ਆਸਨਾ,
ਦਿਲ ਦੀ ਪੂਰੀ ਹੋਈ ਆਸਨਾ, ਦਿਲ ਦੀ ਪੂਰੀ ਹੋਈ ਆਸਨਾ, ਮਾਤਾ ਗੰਗਾ ਗਈ ਕਬਰਾ ਇਸ ਤੋਂ ਹਾਲੇ ਅੱਗੇ ਦਾ ਬੀਤਿਆ,
ਆਓ ਇਸ ਤੋਂ ਹਾਲੇ ਅੱਗੇ ਦਾ ਬੀਤਿਆ, ਲਿਖੀ ਦਿਉ ਜਰਨੈਲ ਸਨਾ ਸਾਬੀ ਸੰਗਤ ਕਹਿ ਦਿਓ ਵਾਹਿਗੁਰੂ।
ਇਸ ਤੋਂ ਅੱਗੇ ਕੀ ਹੋਇਆ ਇਉਂ ਪੇਸ਼ ਕੀਤਾ ਜਾ ਰਿਹਾ,
ਮਾਵਾਂ ਭਾਵੇਂ ਹੋਵਣ ਪਰੀਆਂ, ਨਾਲ ਹੁਸਨ ਦੇ ਡੱਕ ਡੱਕ ਭਰੀਆਂ, ਸ਼ਾਹੀ ਘਰੀ ਵਿਆਈਆਂ ਵਰੀਆਂ, ਪੈਨਣ ਪੱਟ ਹੰਡਾਵਣ ਜਰੀਆਂ, ਪੂਰਾ ਕਦੀ ਸ਼ਿੰਗਾਰ ਨਾ ਹੋਵੇ, ਜੇ ਗਲ ਲਾਲਾਂ ਦਾ ਹਾਰ ਨਾ ਹੋਵੇ।
ਜਿਸ ਮੌਕੇ ਤੇ ਮਾਤਾ ਗੰਗਾ ਜੀ ਰੱਥਾਂ ਤੇ ਸਵਾਰ ਹੋ ਕੇ ਬੀੜ ਸਾਹਿਬ ਨੂੰ ਜਾ ਰਹੇ ਸਨ, ਰਸਤਾ ਕੱਚਾ ਹੋਣ ਕਾਰਨ ਧੂੜਾਂ ਉੱਡ ਰਹੀਆਂ, ਬਾਬਾ ਬੁੱਢਾ ਸਾਹਿਬ ਨੇ ਬਚਨੇ ਸੇਵਾਦਾਰ ਨੂੰ ਪੁੱਛਿਆ, ਆਖਿਆ ਭਾਈ ਬਚਨਿਆ, ਆ ਅੰਮ੍ਰਿਤਸਰ ਵਾਲੇ ਪਾਸਿਓਂ ਕਾਹਦੀਆਂ ਧੂੜਾਂ ਉੱਡਦੀਆਂ ਆ ਰਹੀਆਂ ਨੇ। ਇੰਨਿਆਂ ਚਿਰਾਂ ਨੂੰ ਇੱਕ ਘੋੜ ਸਵਾਰ ਸਿੱਖ ਪਹੁੰਚਿਆ, ਉਹਨੇ ਹੱਥ ਜੋੜ ਕੇ ਦੱਸਿਆ ਕਿ ਇਹ ਗੁਰੂ ਕੇ ਮਹਿਲ ਆ ਰਹੇ ਨੇ। ਸੁਭਾਵਕ ਬਾਬਾ ਬੁੱਢਾ ਸਾਹਿਬ ਨੇ ਬਚਨ ਕਰਤਾ, ਕਹਿੰਦਾ ਗੁਰੂਕਿਆਂ ਨੂੰ ਕਿਧਰੋਂ ਭਾਜਣਾ ਪੈ ਗਈਆਂ ਏ, ਲਾਗੇ ਬੈਠਿਆ। ਭਾਈ ਬਚਨੇ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਉਹ ਤਾਂ ਪੁੱਤਰ ਦਾ ਵਰ ਲੈਣ ਵਾਸਤੇ ਆ ਰਹੇ ਹੈ ਤੇ ਤੁਸਾਂ ਉਲਟਾ ਸਰਾਫ ਦੇ ਦਿੱਤਾ ਹੈ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਬਹਿ ਜਾਓ ਚੁੱਪ ਕਰਕੇ, ਤੂੰ ਕਿਉਂ ਸੂਰ ਵਾਂਗੂ ਘੁਰਕਦਾ ਹੈ। ਪਾਪ ਮਾਤਾ ਗੰਗਾ ਜੀ ਦੇ ਨਾਲ ਹੀ ਭਾਈ ਬਚਨੇ ਨੂੰ ਵੀ ਬਾਬਾ ਬੁੱਢਾ ਸਾਹਿਬ ਦੇ ਮੁੱਖੋਂ ਸਰਾਫ ਹੋ ਗਿਆ। ਯਾਦ ਰੱਖਣ ਵਾਲੀ ਗੱਲ ਹੈ, ਬਾਬਾ ਬੁੱਢਾ ਸਾਹਿਬ ਦੇ ਖਾਨਦਾਨ ਵਿੱਚੋਂ ਜਿੰਨੇ ਵੀ ਮਹਾਤਮਾ ਜਿੰਨੇ ਵੀ ਮਹਾਂਪੁਰਖ ਹੋਏ ਨੇ, ਉਹਨਾਂ ਦੀ ਜ਼ਬਾਨ ਵਿੱਚੋਂ ਕੱਢੇ ਹੋਏ ਬਚਨ ਅਟਲ ਹੁੰਦੇ ਰਹੇ ਨੇ। ਇਤਿਹਾਸ ਵਿੱਚ ਲਿਖਿਆ ਹੈ, ਬਾਬਾ ਰਾਮ ਕੌਰ ਜੀ ਜਿਨ੍ਹੇ ਗੁਰਗੱਦੀ ਤੇ ਬੈਠਣ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰਿਆਈ ਦਾ ਤਿਲਕ ਲਾਇਆ ਸੀ, ਜੋ ਅੰਮ੍ਰਿਤ ਛਕ ਕੇ ਗੁਰਬਖਸ਼ ਸਿੰਘ ਬਣਿਆ, ਕਹਿੰਦੇ ਗੁਰਦੁਆਰਾ ਸਾਹਿਬ ਵਿੱਚ ਬੈਠੇ ਨੇ, ਕੋਈ ਬਜ਼ੁਰਗ ਚੜ੍ਹਾਈ ਕਰ ਗਿਆ, ਘਰ ਵਾਲਿਆਂ ਨੇ ਉਹਦੀ ਕੀਤੀ 17ਵੀਂ ਤੇ ਜਲ ਪਾਣੀ ਪ੍ਰਸ਼ਾਦਾ ਗੁਰਦੁਆਰਾ ਸਾਹਿਬ ਵਿੱਚ ਭੇਜਿਆ। ਜਦੋਂ ਬਾਬਾ ਗੁਰਬਖਸ਼ ਸਿੰਘ ਨੇ ਛਕਿਆ ਤਾਂ ਸੇਵਾਦਾਰ ਨੂੰ ਕਹਿਣ ਲੱਗੇ ਵੀ ਅੱਜ ਪ੍ਰਸ਼ਾਦਾ ਛਕਣ ਦਾ ਬੜਾ ਆਨੰਦ ਆਇਆ ਹੈ, ਇਹ ਕਿਸ ਪਰਿਵਾਰ ਨੇ ਪ੍ਰਸ਼ਾਦਾ ਭੇਜਿਆ ਹੈ। ਸੇਵਕ ਨੇ ਹੱਥ ਜੋੜ ਕੇ ਕਿਹਾ, ਬਾਬਾ ਜੀ ਕੋਈ ਬਜ਼ੁਰਗ ਚੜ੍ਹਾਈ ਕਰ ਗਿਆ ਸੀ, ਘਰ ਵਾਲਿਆਂ ਨੇ ਉਹਦੀ ਸਤਾਰਵੀਂ ਕੀਤੀ ਹੈ, ਉਧਰੋਂ ਲੰਗਰ ਪਾਣੀ ਆਇਆ। ਸੁਭਾਵ ਕੀ ਬਾਬਾ ਗੁਰਬਖਸ਼ ਸਿੰਘ ਨੇ ਬਚਨ ਕਰਤਾ, ਕਹਿੰਦਾ ਇਹੋ ਜਿਹੇ ਬੁੱਢੇ ਤਾਂ ਰੋਜ਼ ਹੀ ਮਰਨੇ ਚਾਹੀਦੇ ਆ। ਅਜਿਹਾ ਬਚਨ ਹੋਇਆ ਰੋਜ਼ ਦਾ ਇੱਕ ਬਾਬਾ ਵਾਹਿਗੁਰੂ ਬੋਲ ਜਾਇਆ ਕਰੇ। ਪਿੰਡ ਵਾਲੇ ਇੱਕ ਦਾ ਸੰਸਕਾਰ ਕਰਕੇ ਆਉਂਦੇ ਨੇ, ਉਹਨਾਂ ਚਿਰਾਂ ਨੂੰ ਦੂਜਾ ਬੋਰੀ ਬਿਸਤਰਾ ਵਲੇਟ ਕੇ ਤਿਆਰੀ ਕਰ ਲੈਂਦਾ ਹੈ। ਸੁੱਕਣੇ ਪੈ ਗਏ ਨੇ ਪਿੰਡ ਵਾਲੇ, ਜਾ ਕੇ ਬੇਨਤੀ ਕਰਦੇ, ਬਾਬਿਆਂ ਨੇ ਬਚਨ ਕਰ ਦਿੱਤਾ, ਇਹ ਕਿਵੇਂ ਟਾਲਿਆ ਜਾ ਸਕਦਾ ਹੈ। ਲਾਗੋਂ ਸਿੱਖਾਂ ਨੇ ਕਿਹਾ ਵੀ ਜਿੱਦਣ ਕਿਸੇ ਦੇ ਘਰ ਪੁੱਤਰ ਪੈਦਾ ਹੋਵੇ, ਹੁਣ ਉਦਨ ਬਾਬਾ ਜੀ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਜਾਵੇ। ਕਹਿੰਦੇ ਇੱਕ ਬੱਚੇ ਨੇ ਪਿੰਡ ਵਿੱਚ ਜਨਮ ਲਿਆ, ਘਰ ਵਾਲਿਆਂ ਨੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ, ਜਦੋਂ ਬਾਬਾ ਗੁਰਬਖਸ਼ ਸਿੰਘ ਨੂੰ ਖਵਾਇਆ, ਖੁਸ਼ ਹੋ ਕੇ ਕਹਿਣ ਲੱਗੇ, ਗੁਰਮੁਖੋ ਅੱਜ ਬੜਾ ਕੜਾ ਪ੍ਰਸ਼ਾਦ ਛਕਣ ਦਾ ਆਨੰਦ ਆਇਆ ਹੈ, ਇਹ ਪ੍ਰਸ਼ਾਦਾ ਕਿਸ ਪਰਿਵਾਰ ਨੇ ਭੇਜਿਆ ਹੈ। ਸੇਵਕ ਨੇ ਹੱਥ ਜੋੜ ਕੇ ਕਿਹਾ, ਬਾਬਾ ਜੀ ਇਸ ਨਗਰ ਦੇ ਵਿੱਚ ਭਚੰਗੀ ਪੈਦਾ ਹੋਇਆ ਹੈ, ਇੱਕ ਬੱਚਾ ਪੈਦਾ ਹੋਇਆ ਹੈ, ਉਹਦੇ ਮਾਪਿਆਂ ਨੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਭੇਜਿਆ ਹੈ। ਹੱਸ ਕੇ ਬਾਬਾ ਗੁਰਬਖਸ਼ ਸਿੰਘ ਕਹਿੰਦਾ, ਇਸ ਪਿੰਡ 'ਚ ਇਹੋ ਜਿਹੇ ਬੱਚੇ ਤਾਂ ਰੋਜ਼ ਹੀ ਜੰਮਿਆ ਕਰਨ, ਪਾਪ ਜਿੰਨੇ ਇੱਕ ਬਜ਼ੁਰਗ ਰਿਹੜੇ ਸੀ ਉਹਨੇ ਇੱਕ ਬੱਚੀ ਉਸ ਪਿੰਡ ਵਿੱਚ ਪੈਦਾ ਹੋ ਗਏ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਦੇ ਚਰਨਾਂ ਵਿੱਚ ਪਹੁੰਚੇ ਨੇ, ਹੱਥ ਜੋੜ ਕੇ ਮੱਥਾ ਟੇਕਿਆ ਹੈ, ਨਮਸਕਾਰ ਕੀਤੀ ਹੈ, ਬੇਨਤੀ ਕੀਤੀ ਹੈ। ਇਤਿਹਾਸ ਵਿੱਚ ਲਿਖਿਆ 36 ਪ੍ਰਕਾਰ ਦੇ ਖਾਣੇ ਬਾਬਾ ਬੁੱਢਾ ਸਾਹਿਬ ਨੇ ਨਹੀਂ ਖਾਧੇ, ਜਾਂ ਮਾਂ ਗੰਗਾ ਨੇ ਬੇਨਤੀ ਕੀਤੀ, ਮਹਾਰਾਜ ਪੰਜਵੇਂ ਪਾਤਸ਼ਾਹ ਨੇ ਭੇਜਿਆ ਹੈ, ਅਰਦਾਸ ਕਰੋ ਤੇ ਪੁੱਤਰ ਦਾ ਵਰ ਦਿਓ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮੈਂ ਤਾਂ ਗੁਰੂ ਘਰ ਦਾ ਸੇਵਾਦਾਰ ਹਾਂ, ਗੁਰੂ ਕੇ ਡੰਗਰਾਂ ਨੂੰ ਕਾਹ ਪਾਉਣ ਵਾਲਾ, ਮੈਂ ਕੌਣ ਅਰਦਾਸ ਕਰਨ ਵਾਲਾ, ਭਾਵ ਆਈ ਪੁੱਤਰ ਦਾ ਵਰ ਲੈਣ। ਤੇ ਉਲਟਾ ਬਾਬਾ ਬੁੱਢਾ ਸਾਹਿਬ ਦੇ ਮੂੰਹੋਂ ਸਰਾਫ ਨਿਕਲ ਗਿਆ, ਵਾਸ ਪਰਤੀ ਹੈ, ਮਾਤਾ ਜੀ ਦੇ ਦਿਲ ਉੱਤੇ ਜੋ ਬੀਤਦੀ ਹੈ ਉਸਦਾ ਵੇਰਵਾ ਪਿਆਰ ਨਾਲ ਸੁਣੋ, ਇਉਂ ਪੇਸ਼ ਕੀਤਾ ਜਾ ਰਿਹਾ।
ਮੁੜੀ ਹੋ ਕੇ ਨਾਰਾਜ਼ ਗੰਗਾ ਮਾਤ ਜੀ, ਮਿਲਿਆ ਨਵਾਰ ਪੁੱਤ ਦਾ ਖੌਰੇ ਹੈਣੀ ਗਾ,
ਓ ਖੌਰੇ ਹੈਣੀ ਗਾ ਨਸੀਬਾਂ ਵਿੱਚ ਬਾਲਕਾਂ,
ਜੀਣਾ ਪੁੱਤਰ
ਓ ਜੀਣਾ ਪੁੱਤਰਾਂ ਬਗੈਰੀ ਕਾਦਮਾਂ,
ਤੇ ਪੁੱਤਰ ਨਾਲ ਵਸੇ ਦੁਨੀਆ, ਪੁੱਤਰ ਨਾਲ ਵਸੇ ਦੁਨੀਆ, ਜਿੰਨਾ ਮਾਵਾਂ ਦੇ
ਓ ਜਿੰਨਾ ਮਾਵਾਂ ਦੇ ਪੁੱਤਰ ਕਰ ਨਾਹੀ,
ਉਹਨਾਂ ਦਾ ਹੀ ਦਿਲ ਮੁੜੀ ਸੱਖਣੀ,
ਓ ਮੁੜੀ ਸੱਖਣੀ ਆ ਬੀੜਾ ਵਿੱਚੋਂ ਜਾ ਕੇ,
ਸੀ ਆਈ ਜਿਹੜੀ ਪੁੱਤ ਲੈਣ ਨੂੰ ਰਾਥ ਮੋੜਿਆ,
ਓ ਰਾਥ ਮੋੜਿਆ ਪਿਛਾੜੀ ਨੂੰ ਓਵੇਂ,
ਤੇ ਬੀੜ ਵਿੱਚੋਂ ਗੁਰੂ ਘਰ ਨੂੰ ਮਾਤਾ ਗੰਗਾ ਦੇ, ਸ਼ਾਮ ਸ਼ਾਮ ਅੱਖੀਆਂ ਵਿੱਚੋਂ ਦਿਲ ਜਿਸਦਾ,
ਬਈ ਦਿਲ ਜਿਸਦਾ ਪਿਆਸੀ ਸੱਲਿਆ, ਦਿਲ ਜਿਸਦਾ ਪਿਆਸੀ ਸੱਲਿਆ,
ਜਠਾਣੀ ਦਿਆਂ ਤਾਨਿਆਂ ਨੇ ਖੌਰੇ ਜੇਠ ਦੇ,
ਓ ਖੌਰੇ ਜੇਠ ਦੇ ਬਚਨ ਹੋ ਗਏ ਪੂਰੇ,
ਜਿਹੜਾ ਦਿਨੇ ਰਾਤੀ ਆਖਦਾ ਸੋਚਾਂ ਸੋਚਦੀ,
ਓ ਸੋਚਾਂ ਸੋਚਦੀ ਮਸਾਂ ਕਰ ਅਪਹੜੀ,
ਪਲੰਗੀ ਉੱਤੇ ਆ ਕੇ ਲੇਟ ਗਈ ਜਦੋਂ ਰਾਤ ਨੂੰ,
ਓ ਜਦੋਂ ਰਾਤ ਨੂੰ ਗੁਰੂ ਜੀ ਘਰ ਆਏ,
ਤੇ ਖੋਲ ਕੇ ਸੁਣਾਉਂਦੀ ਵਾਰਤਾ ਪੱਲਾ ਗਾਲ ਪਾ,
ਬਈ ਪੱਲਾ ਗਾਲ ਪਾ ਨਵਾਣੀ ਹੋ ਕੇ, ਪੱਲਾ ਗਾਲ ਪਾ ਨਵਾਣੀ ਹੋ ਕੇ,
ਓ ਚਰਨਾਂ ਤੇ ਮੱਥਾ ਟੇਕ ਕੇ ਮੁੱਖੋਂ ਆਖਦੀ,
ਓ ਮੁੱਖੋਂ ਆਖਦੀ ਸੁਣੀਏ ਮੇਰੇ ਮਾਲਿਕਾ,
ਗੁਰੂ ਘਰ ਚ
ਗੁਰੂ ਘਰ ਵਿੱਚ ਘਾਟਾ ਕਿਹੜੀ ਚੀਜ਼ ਦਾ,
ਚੱਲੇ ਜਾਣ ਮੇਰੇ ਕੋਲੋਂ ਨਾ ਵੱਢ ਵੱਢ ਕੇ
ਨਾਲ ਮਾਤਾ ਗੰਗਾ ਜੀ ਬੀੜ ਸਾਹਿਬ ਦੀ ਧਰਤੀ ਵਿੱਚੋਂ ਅੰਮ੍ਰਿਤਸਰ ਵਾਪਸ ਪਰਤੇ ਨੇ, ਪਲੰਘੇ ਉੱਤੇ ਜਾ ਕੇ ਲੇਟ ਗਏ ਨੇ। ਇਧਰੋਂ ਧੰਨ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਸ਼ਾਮਾਂ ਦੇ ਦੀਵਾਨ ਦੀ ਸਮਾਪਤੀ ਕਰਕੇ ਜਦੋਂ ਗੁਰੂ ਕੇ ਮਹਿਲ ਵਿੱਚ ਪਹੁੰਚੇ ਨੇ, ਮਾਤਾ ਗੰਗਾ ਦਾ ਚਿਹਰਾ ਨਿਰਾਸ਼ ਤੱਕ ਕੇ ਕਿਹਾ, ਕੀ ਗੱਲ ਗੰਗਾ ਜੀ, ਬੀੜ ਸਾਹਿਬ ਗਏ ਹੋ, ਕੀ ਕਾਰਨ ਹੈ? ਰੋ ਕੇ ਮਾਤਾ ਗੰਗਾ ਨੇ ਚਰਨਾਂ ਤੇ ਸੀਸ ਝੁਕਾ ਕੇ ਕਿਹਾ, ਗੁਰਦੇਵ ਜੀ, ਬਾਬਾ ਬੁੱਢਾ ਸਾਹਿਬ ਨੇ ਪੁੱਤਰ ਦੀ ਅਰਦਾਸ ਕਰਨ ਦੀ ਜਗ੍ਹਾ ਦੇ ਉੱਤੇ ਸਰਾਫ ਦੇ ਦਿੱਤਾ ਹੈ। ਉਹਨੇ ਕਹਿ ਦਿੱਤਾ ਗੁਰੂ ਕਿਆਂ ਨੂੰ ਕਿਧਰੋਂ ਭਾਜਣਾ ਪੈ ਗਈਆਂ ਹੈ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਪੁੱਛਦੇ, ਗੰਗਾ ਗਈ ਕਿਸ ਤਰੀਕੇ ਨਾਲ? ਹਾਂ, ਕਹਿਣ ਲੱਗੀ, ਮਹਾਰਾਜ ਰੱਥਾਂ ਉੱਤੇ ਸਵਾਰ ਹੋ ਕੇ ਗਈ ਹਾਂ, ਕੁਝ ਸੇਵਕਾਂ ਨੂੰ ਨਾਲ ਲੈ ਕੇ ਗਈ ਸਾਂ, ਕੁਝ ਟੈਲਰਾਂ ਨਾਲ ਖੜੀਆਂ ਸੀ, ਤੇ ਇਸ ਲਈ ਜਦੋਂ ਬਾਬਾ ਬੁੱਢਾ ਸਾਹਿਬ ਨੇ ਰੱਥ ਜਾਂਦੇ ਵੇਖੇ ਤਾਂ ਉਹਨਾਂ ਨੇ ਕਹਿ ਦਿੱਤਾ, ਗੁਰੂ ਕਿਆਂ ਨੂੰ ਕਿਧਰੋਂ ਭਾਜਣਾ ਪੈ ਗਈਆਂ ਹੈ। 36 ਪ੍ਰਕਾਰ ਦਾ ਭੋਜਨ ਤਿਆਰ ਕੀਤਾ ਸੀ, ਬਾਬਾ ਬੁੱਢਾ ਸਾਹਿਬ ਨੇ ਨਹੀਂ ਛਕਿਆ। ਹੱਸ ਕੇ ਗੁਰੂ ਪੰਜਵੇਂ ਪਾਤਸ਼ਾਹ ਕਹਿਣ ਲੱਗੇ, ਭੁੱਲ ਗਏ, ਜਦੋਂ ਕਿਸੇ ਤੋਂ ਮਤਬਲ ਲੈਣਾ ਹੋਵੇ ਇਸ ਤਰ੍ਹਾਂ ਨਹੀਂ ਜਾਈਦਾ, ਜਦੋਂ ਮਹਾਂਪੁਰਖਾਂ ਦੇ ਚਰਨਾਂ ਵਿੱਚ ਜਾਣਾ ਹੋਵੇ ਛਾਨਣਾ ਨਹੀਂ ਜਾਈਦਾ, ਨੀਵਿਆਂ ਹੋ ਕੇ ਜਾਈਦਾ। ਜਿਵੇਂ ਗੁਰੂ ਘਰ ਦੇ ਵਿੱਚ ਹਜ਼ਾਰਾਂ ਸੰਗਤਾਂ ਆਉਂਦੀਆਂ ਨੇ, ਅਨੇਕਾਂ ਸੇਵਕ ਆਉਂਦੇ ਨੇ, ਉਹ ਨਮਾਣੇ ਤੇ ਨੀਵੇਂ ਹੋ ਕੇ ਆਉਂਦੇ ਨੇ। ਮਾਤਾ ਗੰਗਾ ਕਹਿਣ ਲੱਗੀ, ਪਾਤਸ਼ਾਹ ਹੁਣ ਕੀ ਹੁਕਮ ਹੈ? ਗੁਰੂ ਪੰਜਵੇਂ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਗੰਗਾ ਮਤਬਲ ਲੈਣ ਵਾਲਿਆਂ ਦੀ ਤਰ੍ਹਾਂ ਜਾਣਾ ਪਵੇਗਾ, ਜਾਣਾ ਬਾਬਾ ਬੁੱਢਾ ਸਾਹਿਬ ਦੇ ਚਰਨਾਂ ਵਿੱਚ ਪਵੇਗਾ, ਪ੍ਰਸ਼ਾਦਾ ਪਾਣੀ ਵੀ ਹੱਥੀਂ ਤਿਆਰ ਕਰਨਾ ਪਵੇਗਾ, ਹੁਣ 36 ਪ੍ਰਕਾਰ ਦੇ ਭੋਜਨ ਨਹੀਂ, ਹੁਣ ਜੱਟਾਂ ਬੂਟਾਂ ਵਾਲਾ ਖਾਣਾ ਤਿਆਰ ਕਰਨਾ ਪਵੇਗਾ। ਮਾਤਾ ਗੰਗਾ ਨੇ ਪੁੱਛਿਆ, ਪਾਤਸ਼ਾਹ ਕਿਹੋ ਜਿਹਾ ਖਾਣਾ ਤਿਆਰ ਕਰਾਂ? ਇਤਿਹਾਸ ਵਿੱਚ ਲਿਖਿਆ, ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਗੰਗਾ ਜੀ ਛੋਲਿਆਂ ਦੀਆਂ ਮਿੱਸੀਆਂ ਰੋਟੀਆਂ ਚੱਕੀ ਦੇ ਰਾਹੀਂ ਆਟਾ ਪੀਸ ਕੇ ਤਿਆਰ ਕਰਨੀਆਂ ਹੋਣਗੀਆਂ, ਗੰਢਾ ਤੇ ਚਾਰ ਔਰ ਦਹੀਂ ਤੇ ਮੱਖਣ ਨਾਲ ਖੜਨਾ ਪਵੇਗਾ, ਲੱਸੀ ਦਾ ਮੱਗਾ ਨਾਲ ਖੜਨਾ ਪਵੇਗਾ। ਜਿਵੇਂ ਸਕੀ ਮਾਂ ਪਿਆਰ ਦੇ ਨਾਲ ਆਪਣੇ ਪੁੱਤਰ ਦੀਆਂ ਰੋਟੀਆਂ ਲੈ ਕੇ ਜਾਂਦੀ ਆ, ਇਸ ਤਰ੍ਹਾਂ ਜਾਣਾ ਪਵੇਗਾ। 7 ਵਜਨ ਕਿਹਾ, ਮਾਂ ਗੰਗਾ ਨੇ ਹੱਥੀਂ ਦੁੱਧ ਰਿੜਕਿਆ ਹੈ, ਅੰਮ੍ਰਿਤ ਵੇਲੇ ਉੱਠ ਕੇ ਚੱਕੀ ਪੀਠੀ ਹੈ, ਮਿੱਸੇ ਪ੍ਰਸ਼ਾਦੇ ਤਿਆਰ ਕੀਤੇ ਨੇ ਔਰ ਲੱਸੀ ਦਾ ਮੱਗਾ ਭਰ ਲਿਆ ਹੈ। ਮਾਂ ਗੰਗਾ ਨੇ ਬੀੜ ਸਾਹਿਬ ਨੂੰ ਦੁਬਾਰਾ ਤਿਆਰੀ ਕੀਤੀ ਹੈ। ਇਤਿਹਾਸ ਕਹਿੰਦਾ ਉਸ ਮੌਕੇ ਤੇ ਮਾਤਾ ਗੰਗਾ ਜੀ ਇੰਨੇ ਸ਼ਰਧਾ ਨਾਲ ਚੱਲੇ ਨੇ, ਪੈਰਾਂ ਤੋਂ ਨੰਗੇ ਨੇ, ਕੇਵਲ ਇੱਕ ਗੋਲੀ ਤੇ ਇੱਕ ਸੇਵਾਦਾਰ ਸਿੱਖ ਮਾਂ ਗੰਗਾ ਦੇ ਨਾਲ ਹੈ। ਜਿਵੇਂ ਦੂਸਰੀ ਵਾਰ ਬੀੜ ਸਾਹਿਬ ਨੂੰ ਮਾਤਾ ਗੰਗਾ ਜੀ ਪੁੱਤਰ ਦਾ ਵਰ ਲੈਣ ਵਾਸਤੇ ਜਾ ਰਹੇ ਨੇ, ਉਸ ਵੇਲੇ ਦੀਆਂ ਲਾਈਨਾਂ ਨੂੰ ਇਉਂ ਪੇਸ਼ ਕੀਤਾ ਜਾ ਰਿਹਾ।
ਬੀੜ ਜਾਣ ਲਈ ਮਾਤਾ ਗੰਗਾ ਕਰਦੀ ਫੇਰ ਤਿਆਰੀ, ਚਰਨੀ ਚੁਕਣਾ ਉਸ ਦੇ ਜਾ ਕੇ ਜੋ ਹੈ ਪਰਿ ਉਪਕਾਰੀ।
ਆਓ ਗੁਰੂ ਨਾਨਕ ਦਾ ਸਿੱਖ ਪਿਆਰਾ ਦਰਦਿਆ ਸੀ ਪਿਆਵੇ, ਪੁੱਤਰੀ ਵਰ ਲਈ ਮਾਤਾ ਗੰਗਾ ਨੰਗੇ ਪੈਰੀ ਜਾਵੇ।
ਆਓ ਬੀੜ ਜਾਣ ਲਈ ਮਾਤਾ ਗੰਗਾ ਕਰਦੀ ਫੇਰ ਤਿਆਰੀ, ਚਰਨੀ ਚੁਕਣਾ ਉਸ ਦੇ ਜਾਗੇ ਜੋ ਹੈ ਪਰਿ ਉਪਕਾਰੀ।
ਆਓ ਗੁਰੂ ਨਾਨਕ ਦਾ ਸਿੱਖ ਪਿਆਰਾ ਦਿਲ ਦੀਆ ਸੀ ਪਿਜਾਵੇ, ਪੁੱਤਰੀ ਵਰ ਲਈ ਮਾਤਾ ਗੰਗਾ ਨੰਗੇ ਪੈਰੀ ਜਾਵੇ।
ਬਈ ਇੱਕ ਸਿੱਖ ਤੇ ਇੱਕੋ ਗੋਲੀ ਨਾਲ ਲਏ ਸੀ ਮਾਤਾ, ਸਤ ਨਾਮ ਦਾ ਜਾਪ ਕਰਿੰਦੇ ਬੀੜ ਨੂੰ ਕਦਮ ਉਠਾਤਾ।
ਆਓ ਪੂਰੀ ਕਰਦੀ ਆਸ ਦਿਲਾਂ ਦੀ ਜੋ ਮੇਰਾ ਦਿਲ ਚਾਹਵੇ, ਪੁੱਤਰੀ ਵਰ ਲਈ ਮਾਤਾ ਗੰਗਾ ਨੰਗੇ ਪੈਰੀ ਜਾਵੇ।
ਆਓ ਟੈਮ ਸੁਬਾਹ ਦਾ ਅੰਮ੍ਰਿਤ ਵੇਲਾ ਜਦ ਮਾਤਾ ਜੀ ਚੱਲੀ, ਉਧਰ ਬਾਬੇ ਬੁੱਢੇ ਜੀ ਨੂੰ ਲੱਗੀ ਭੁੱਖ ਅਵੱਲੀ।
ਬਈ ਕਹਿੰਦਾ ਵਰਤ ਗਿਆ ਕੋਈ ਪਾਣਾ, ਦੁੱਖ ਸਤਾਵੇ ਪੁੱਤਰੀ ਵਰ ਲਈ ਮਾਤਾ ਗੰਗਾ ਨੰਗੇ ਪੈਰੀ ਜਾਵੇ।
ਓ ਪੁੱਤ ਪਰਾਂ ਤੇ ਉੱਡਦੀ ਦੁਨੀਆ ਪੁੱਤ ਪਰਾਂ ਤੇ ਉੱਡਦੀ ਦੁਨੀਆ ਪੁੱਤ ਅੱਖਾਂ ਦਾ ਚਾਨਣ ਜਿੰਨਾ ਮਾਵਾਂ ਦੇ ਪੁੱਤਰ ਹੈ ਨਹੀਂ ਦਿਲ ਉਹਨਾਂ ਦੇ ਜਾਨਣ।
ਖਾਲੀ ਚੋਲੀ ਨਿੱਤ ਹੱਡਾਂ ਨੂੰ ਖਾਵੇ ਪੁੱਤਰੀ ਵਰ ਲਈ ਮਾਤਾ ਗੰਗਾ ਨੰਗੇ ਪੈਰੀ ਜਾਵੇ।
ਬਈ ਆਪੇ ਮਾਤਾ ਚੱਕੀ ਪੀਸੀ ਆਪ ਕੇ ਪ੍ਰਸ਼ਾਦੇ ਖੁਸ਼ ਹੋ ਕੇ ਪੁੱਤ ਦੇਣਗੇ ਮੈਨੂੰ ਜਦ ਬਾਬੇ ਨੇ ਖਾਦੇ।
ਚਾਰ ਗੰਡਾ ਤੇ ਮਿੱਸੀ ਰੋਟੀ ਲੱਸੀ ਨਾਲ ਹੀ ਲਿਜਾਵੇ ਪੁੱਤਰੀ ਵਰ ਲਈ ਮਾਤਾ ਗੰਗਾ ਨੰਗੇ ਪੈਰੀ ਜਾਵੇ।
ਓ ਕਈ ਮੀਲ ਬੀੜ ਦਾ ਪੈਂਡਾ ਪੈਦਲ ਮਾਤਾ ਜਾਂਦੀ ਅੱਗੇ ਮੈਥੋਂ ਗਲਤੀ ਹੋ ਗਈ ਦਿਲ ਦੇ ਵਿੱਚ ਪਛਤਾਉਂਦੀ।
ਅੱਗੋਂ ਬਾਬਾ ਬੁੱਢਾ ਜੀਵੀ ਇਹਨਾਂ ਵਾਲੀ ਤਿਕਾਵੇ ਪੁੱਤਰੀ ਵਾਲੀ ਮਾਤਾ ਗੰਗਾ ਨੰਗੀ ਪੈਰੀ ਜਾਵੇ।
ਫਿਰ ਦਿਨ ਗਰਮੀ ਨੇ ਰਸਤਾ ਕੱਚਾ ਦਿਨ ਗਰਮੀ ਦੇ ਰਸਤਾ ਕੱਚਾ ਪੈਰ ਮਾਤਾ ਦੇ ਨੰਗੇ ਲੀੜੇ ਭਰ ਗਏ ਪੈ ਪੈ ਘੱਟਾ ਨਾਲੇ ਵੱਜਣ ਕੰਡੇ।
ਆਓ ਮੇਜਰ ਤੇ ਜਰਨੈਲ ਸਿੰਘ ਵੀ ਉਸ ਦਾ ਜਸ ਗਾਵੇ ਪੁੱਤਰ ਵਰ ਲਈ ਮਾਤਾ ਗੰਗਾ ਨੰਗੇ ਪੈਰੀ ਜਾਵੇ।
ਤਰੀਕੇ ਦੇ ਨਾਲ ਅੰਮ੍ਰਿਤ ਵੇਲੇ ਮਾਤਾ ਗੰਗਾ ਜੀ ਅੰਮ੍ਰਿਤਸਰ ਸਾਹਿਬ ਤੋਂ ਨੰਗੇ ਪੈਰੀ ਤੁਰ ਪਏ ਨੇ। ਯਾਦ ਰੱਖਣ ਵਾਲੀ ਗੱਲ ਹੈ, ਪੁੱਤਾਂ ਦੀ ਲੋੜ ਵਲੀਆਂ ਪੀਰਾਂ ਪਕੰਬਰਾਂ ਦੀ ਮਾਤਾ ਨੂੰ ਵੀ ਪੈ ਜਾਂਦੀ ਰਹੀ। ਜਿਹੜੀ ਮਾਤਾ ਨੇ ਸੰਸਾਰ ਵਿੱਚ ਪੁੱਤਰ ਨੂੰ ਜਨਮ ਨਾ ਦਿੱਤਾ ਹੋਵੇ, ਜਿਹਨੂੰ ਦੁਨੀਆਂ ਉੱਤੇ ਕੋਈ ਮਾਂ ਆਖਣ ਵਾਲਾ ਨਾ ਹੋਵੇ, ਉਸ ਮਾਂ ਦੀ ਦਸ਼ਾ ਬਾਗ ਦੇ ਉਸ ਬੂਟੇ ਵਰਗੀ ਹੁੰਦੀ ਹੈ ਜਿਹਨੂੰ ਫਲ ਨਾ ਲੱਗਦਾ ਹੋਵੇ, ਮਾਲੀ ਜੜ੍ਹਾਂ ਤੋਂ ਪੁੱਟ ਕੇ ਦੂਰ ਸੁੱਟ ਦਿਆ ਕਰਦੇ ਨੇ। ਜਿਹੜੀ ਔਰਤ ਪੁੱਤਰ ਨੂੰ ਜਨਮ ਨਹੀਂ ਦਿੰਦੀ, ਦੁਨੀਆਂ ਦੇ ਲੋਕ ਉਹਨੂੰ ਦਿਲਾਂ ਵਿੱਚ ਥਾਂ ਨਹੀਂ ਦਿਆ ਕਰਦੇ। ਇਸ ਲਈ ਲੋੜ ਹੈ ਮਾਂ ਗੰਗਾ ਨੂੰ ਨੰਗੇ ਪੈਰੀਂ ਤੁਰੇ ਜਾ ਰਹੇ ਨੇ। ਇਤਿਹਾਸ ਵਿੱਚ ਲਿਖਿਆ ਹੈ, ਪਹਿਲੇ ਦਿਨ ਜਦੋਂ ਮਾਤਾ ਗੰਗਾ ਜੀ 36 ਪ੍ਰਕਾਰ ਦੇ ਭੋਜਨ ਲੈ ਕੇ ਗਏ, ਉਹਨਾਂ ਵੇਲਿਆਂ ਵਿੱਚ ਗੁਰੂ ਕੇ ਲੰਗਰੋਂ ਬਾਬਾ ਬੁੱਢਾ ਸਾਹਿਬ ਦੀਆਂ ਰੋਟੀਆਂ ਜਾਇਆ ਕਰਦੀਆਂ ਸਨ। ਉਦਣ ਸਤਿਗੁਰਾਂ ਨੇ ਰੋਕ ਦਿੱਤੀਆਂ ਕਿ ਅੱਜ ਤੁਹਾਡੀ ਮਾਤਾ ਜੀ ਬਾਬਾ ਬੁੱਢਾ ਸਾਹਿਬ ਵਾਸਤੇ ਭੋਜਨ ਲੈ ਕੇ ਗਏ ਨੇ। ਉਹ ਭੋਜਨ ਬਾਬਾ ਬੁੱਢਾ ਸਾਹਿਬ ਨੇ ਜਦੋਂ ਨਾ ਖਾਧਾ, ਨਾਲ ਦੇ ਸੇਵਾਦਾਰ ਵੀ ਭੁੱਖੇ ਸਨ, ਮਾਤਾ ਗੰਗਾ ਜੀ ਮੁੜ ਆਈ ਤੇ ਹੁਣ ਬਾਬਾ ਬੁੱਢਾ ਸਾਹਿਬ ਨੂੰ ਲੱਗੀ ਇਹ ਭੁੱਖ। ਕਹਿੰਦਾ, ਭਾਈ ਬਚਨਿਆ ਅੰਮ੍ਰਿਤਸਰ ਵੱਲ ਨੂੰ ਵੇਖ, ਜੇ ਕਿਤੇ ਕੋਈ ਰੋਟੀਆਂ ਲਈ ਆਉਂਦਾ ਹੋਵੇ। ਭਾਈ ਬਚਨਾ ਹੱਸ ਕੇ ਕਹਿੰਦਾ, ਬਾਬਾ ਜੀ ਰੋਟੀਆਂ ਖਾਣ ਵਾਲੀ ਤੁਹਾਡੀ ਨੀਤ ਹੈ, ਕੱਲ ਮਾਤਾ 36 ਪ੍ਰਕਾਰ ਦੇ ਭੋਜਨ ਲਿਆਈ, ਉਹਨਾਂ ਨੂੰ ਸਰਾਫ ਦੇ ਦਿੱਤਾ ਤੇ ਨਾਲ ਲਗਮਾ ਸਗੋਂ ਮੈਨੂੰ ਵੀ ਗੱਫਾ ਦੇ ਦਿੱਤਾ। ਇਹ ਦੱਸੋ ਮੇਰਾ ਵੀ ਕਿਤੇ ਆਧਾਰ ਹੋਵੇਗਾ ਜਦੋਂ ਮੈਂ ਸੂਰ ਦੀ ਜੂਨ ਵਿੱਚ ਪੈ ਜਾਵਾਂਗਾ। ਇਤਿਹਾਸ ਵਿੱਚ ਲਿਖਿਆ ਹੈ, ਬਾਬਾ ਬੁੱਢਾ ਸਾਹਿਬ ਨੇ ਹੱਸ ਕੇ ਕਿਹਾ, ਬਚਨਿਆ ਘਬਰਾਉਣ ਦੀ ਲੋੜ ਨਹੀਂ, ਜਦੋਂ ਤੂੰ ਸੂਰ ਦੀ ਜੂਨ ਵਿੱਚ ਹੋਵੇਗਾ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇਰਾ ਆਧਾਰ ਕਰ ਦੇਣਗੇ। ਯਾਤਰੂ ਸੱਜਣ ਜਾਣਦੇ ਨੇ ਗੁਰੂ ਕੀ ਵਡਾਲੀ ਦੇ ਨੇੜੇ, ਬਾਰ ਬਾਰ ਖੇਤਾਂ ਦੇ ਵਿੱਚ ਇੱਕ ਦਮਦਮਾ ਸਾਹਿਬ ਗੁਰਦੁਆਰਾ ਹੈ ਜਿੱਥੇ ਸੂਰ ਦੀ ਜੂਨ ਵਿੱਚ ਪਏ ਹੋਏ ਉਸ ਸਿੱਖ ਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ਼ਿਕਾਰ ਕਰਕੇ ਉਧਾਰ ਕੀਤਾ, ਉੱਥੇ ਦਮਦਮਾ ਸਾਹਿਬ ਗੁਰਦੁਆਰਾ ਬਣਿਆ। ਬਾਬਾ ਬੁੱਢਾ ਸਾਹਿਬ ਕਹਿੰਦਾ, ਬਚਨਿਆ ਨਜ਼ਰ ਮਾਰ ਕੇ ਵੇਖ, ਭਲਾ ਮਾਤਾ ਹੀ ਆਉਂਦੀ ਹੋਵੇ। ਭਾਈ ਬਚਨਾ ਕਹਿੰਦਾ, ਨਹੀਂ ਮਹਾਰਾਜ, ਉਹ ਕੱਲ ਅਰਦਾਸ ਹੋ ਕੇ ਚਲੀ ਗਈ, ਅੱਜ ਉਹਨੇ ਕੀ ਆਉਣਾ ਹੈ। ਇੰਨਿਆਂ ਚਿਰਾਂ ਨੂੰ ਬਾਬਾ ਬੁੱਢਾ ਉੱਠਿਆ ਤਾਂ ਮਾਂ ਗੰਗਾ ਨਜ਼ਰੀ ਪੈ ਗਈ। ਕਹਿਣ ਲੱਗਾ, ਭਾਈ ਸਿੱਖਾ, ਉਹ ਵੇਖ, ਅੱਜ ਮੇਰੇ ਮਾਣਯੋਗ ਮਾਤਾ ਜੀ ਆ ਰਹੇ ਨੇ। ਇਤਿਹਾਸ ਵਿੱਚ ਲਿਖਿਆ, ਬਾਬਾ ਬੁੱਢਾ ਸਾਹਿਬ ਜੀ ਇੰਨੇ ਖੁਸ਼ੀ ਸਨ, ਮਾਤਾ ਜੀ ਵੱਲ ਨੂੰ ਤੁਰ ਪਏ ਨੇ। ਇੱਧਰੋਂ ਮਾਤਾ ਜੀ ਸਤਿਕਾਰ ਦੇ ਨਾਲ ਝੁਕਣ ਲੱਗੇ ਨੇ, ਉੱਧਰੋਂ ਬਾਬਾ ਬੁੱਢਾ ਸਾਹਿਬ ਨੇ ਆਪਣੇ ਹੱਥਾਂ ਦੇ ਨਾਲ ਪ੍ਰਸ਼ਾਦੇ ਮਾਤਾ ਗੰਗਾ ਦੇ ਸਿਰ ਤੋਂ ਉਤਾਰੇ ਨੇ। ਮਾਂ ਗੰਗਾ ਦੇ ਚਰਨੀ ਹੱਥ ਲਾ ਕੇ ਕਹਿੰਦਾ, ਮਾਂ ਤੂੰ ਧੰਨ ਹੈ, ਆਪਣੀ ਮਾਂ ਨੂੰ ਆਪਣੇ ਪੁੱਤਰਾਂ ਦਾ ਫਿਕਰ ਹੁੰਦਾ ਹੈ। ਅੱਜ ਤੇਰੇ ਪੁੱਤਰ ਨੂੰ ਭੁੱਖ ਬੜੀ ਲੱਗੀ ਸੀ, ਜਦੋਂ ਖੁੱਲ ਕੇ ਪ੍ਰਸ਼ਾਦੇ ਬਾਬਾ ਬੁੱਢਾ ਸਾਹਿਬ ਦੇ ਅੱਗੇ ਰੱਖੇ, ਮਿੱਸੀਆਂ ਰੋਟੀਆਂ ਵੇਖ ਕੇ ਬਾਬਾ ਬੁੱਢਾ ਸਾਹਿਬ ਜੀ ਬੜੇ ਖੁਸ਼ ਹੋਏ ਨੇ। ਜਦੋਂ ਗੰਢਾ ਬਾਬਾ ਬੁੱਢਾ ਸਾਹਿਬ ਨੇ ਹੱਥ ਵਿੱਚ ਫੜਿਆ, ਗੋਡੇ ਤੇ ਰੱਖ ਕੇ ਜੱਟਾਂ ਵਾਂਗੂ ਉੱਤੋਂ ਮੁੱਕੀ ਮਾਰ ਕੇ ਜਦੋਂ ਭੰਨਣ ਲੱਗਾ, ਕਹਿੰਦੇ ਗੰਢੇ ਦੀ ਬੱਚੀ ਭੁੜਕ ਕੇ ਦੂਰ ਜਾ ਪਈ ਹੈ। ਬਾਬਾ ਬੁੱਢਾ ਸਾਹਿਬ ਹੱਸ ਪਏ ਨੇ, ਉਹ ਗੰਢੇ ਦੀ ਬੱਚੀ ਫੜ ਕੇ ਪ੍ਰਸ਼ਾਦ ਵਜੋਂ ਮਾਂ ਗੰਗਾ ਦੇ ਹੱਥ ਰੱਖ ਕੇ ਕਹਿਣ ਲੱਗੇ, ਲੈ ਮਾਂ ਇਹ ਸ਼ਕਲਾ ਤੇ ਤੇਰੇ ਘਰ ਵਿੱਚ ਉਹ ਮਹਾਬਲੀ ਯੋਧਾ, ਦੀਨ ਦੁਨੀਆ ਦਾ ਮਾਲਕ, ਮੀਰੀ ਪੀਰੀ ਦਾ ਮਾਲਕ, ਦੇਗ ਤੇਗ ਦਾ ਤਨੀ ਗੁਰੂ ਹਰਗੋਬਿੰਦ ਸਾਹਿਬ ਪ੍ਰਗਟ ਹੋਵੇਗਾ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਪ੍ਰਸ਼ਾਦਾ ਛਕਦੇ ਹੋਏ ਮਾਤਾ ਗੰਗਾ ਨੂੰ ਵਰ ਦੇ ਰਹੇ ਨੇ, ਉਸ ਵੇਲੇ ਦੀਆਂ ਲਾਈਨਾਂ ਇਉਂ ਪੇਸ਼ ਕੀਤੀਆਂ ਜਾ ਰਹੀਆਂ।
ਪੁੰਨਿਆ ਤੱਕ ਚੰਨ ਹੱਸ ਹੱਸ ਵਧੇ, ਫੇਰੀ ਕਟੇ ਤਾਂ ਰੋਵੇ, ਅੱਧ ਖਿੜਿਆ ਫੁੱਲੀ ਉਹ ਕੋਈ ਨਾ ਤੋੜੇ, ਖਿੜੇ ਤਾਂ ਹਰ ਕੋਈ ਕੋਵੇ, ਪੂਰੀ ਸ਼ੈ ਨੂੰ ਉਹ ਡਰ ਕਾਟੇ ਦਾ, ਡਰ ਨਾ ਅੱਧੀ ਪਿਆਰ ਮੇਰੇ ਦੀ ਮੰਜ਼ਲ ਸਹਿਬਾ ਪੂਰੀ ਕਦੇ ਤਾਂ ਹੋਵੇ।
ਵੇਖ ਰੋਟੀਆਂ ਮਿੱਸੀਆਂ ਬਾਬੇ ਫਰਮਾਇਆ, ਅੱਜ ਮਾਤਾ ਜੀ ਅਸਾਨੂੰ ਬੜਾ ਭੁੱਖ ਸਤਾਇਆ, ਅੱਜ ਮਾਤਾ ਜੀ ਅਸਾਨੂੰ ਬੜਾ ਭੁੱਖੀ ਸਤਾਇਆ।
ਆਓ ਗੰਡਾ ਪਨ ਕੇ ਬੋਲੀ ਦੇ ਮੁਖੋਂ ਪੂਰੀ ਛਿਪਲੇ ਰੇ, ਪੁੱਤਰ ਹੂ ਕਰ ਸੂਰਮਾ ਮਾਤਾ ਜੀ ਤੇਰੇ, ਪੁੱਤਰ ਹੂ ਕਰ ਸੂਰਮਾ ਮਾਤਾ ਜੀ ਤੇਰੇ।
ਕਹਿੰਦੇ ਐਸਾ ਹੋ ਸੂਰਮਾ ਕੁੱਲ ਦੁਨੀਆ ਮੰਨੂ, ਗੰਡੇ ਵਾਂਗਰ ਸੀਸੇ ਤੁਰਕਾਂ ਦੇ ਪੰਨੂ, ਗੰਡੇ ਵਾਂਗਰ ਸੀਸੇ ਜ਼ਾਲਮ ਦੇ ਪੰਨੂ।
ਆਓ ਬਾਜ ਵੇਖ ਕੇ ਜਿਸ ਤਰ੍ਹਾਂ ਸੂਰਮਾ ਮਾਤਾ ਜੀ ਤੇਰੇ, ਪੁੱਤਰ ਹੂ ਕਰ ਸੂਰਮਾ ਮਾਤਾ ਜੀ ਤੇਰੇ।
ਓ ਹੁਸਨ ਦਾ ਬਾਦਸ਼ਾਹ ਜੂ ਸਭ ਤੋਂ ਸੋਹਣਾ, ਤੇਰੇ ਪੁੱਤਰੀ ਜਿਹਾ ਨਹੀਂ ਕੋਈ ਮਾਤਾ ਹੋਣਾ, ਤੇਰੇ ਪੁੱਤਰੀ ਜਿਹਾ ਨਹੀਂ ਕੋਈ ਮਾਤਾ ਹੋਣਾ।
ਪੁੱਜੂਗਾ ਕਰ ਸੇਵਿਕਾ ਕਰ ਪੰਦਲ ਮੇਰੇ, ਪੁੱਤਰ ਹੂ ਕਰ ਸੂਰਮਾ ਮਾਤਾ ਜੀ ਤੇਰੇ, ਪੁੱਤਰ ਹੂ ਕਰ ਸੂਰਮਾ ਮਾਤਾ ਜੀ ਤੇਰੇ।
ਮੀਰੀ ਪੀਰੀ ਵਾਲੀਆਂ, ਮੀਰੀ ਪੀਰੀ ਵਾਲੀਆਂ, ਪੈਨੂੰ ਤਲਵਾਰ ਸੋਦੇਗਾ ਵਿੱਚ ਜੰਗ ਦੇ ਇਹ ਦੁਸ਼ਟ ਹਜ਼ਾਰਾਂ, ਸੋਦੇਗਾ ਵਿੱਚ ਜੰਗ ਦੇ ਇਹ ਦੁਸ਼ਟੀ ਹਜ਼ਾਰਾਂ।
ਬਈ ਸੂਰਜ ਚੜਪੂ ਸੱਚ ਦਾ, ਸੂਰਜ ਚੜਪੂ ਸੱਚ ਦਾ ਮਿਟ ਜਾਣ ਹਨੇਰੇ, ਪੁੱਤਰ ਹੂ ਕਰ ਸੂਰਮਾ ਮਾਤਾ ਜੀ ਤੇਰੇ, ਪੁੱਤਰ ਹੂ ਕਰ ਸੂਰਮਾ ਮਾਤਾ ਜੀ ਤੇਰੇ।
ਕਹਿੰਦੇ ਪੁੱਤਰ ਇਸ ਤੋਂ ਮੰਗਣੇ ਆ ਕਈਆਂ ਮਾਵਾਂ, ਹਰ ਕਦੇ ਇਹ ਦਿਲ ਦੀਆਂ ਕਰੂ ਪੂਰੀਆਂ ਚਾਵਾਂ, ਹਰ ਕਦੇ ਦਿਲ ਦੀਆਂ ਕਰੂ ਪੂਰੀਆਂ ਚਾਵਾਂ।
ਓ ਸੂਰਜ ਨਾਲੋਂ ਇਹ ਸਿਧਾ ਹੂ ਤੇਜ ਵਧੇਰੇ, ਪੁੱਤਰ ਹੂ ਕਰ ਸੂਰਮਾ ਮਾਤਾ ਜੀ ਤੇ।
ਬੋਲ ਦੁਨੀਆ ਤੱਕੂ ਹੋ ਉਹ ਮਰੇਗਾ ਵਿਲਕ ਕੇ ਕੁੱਲ ਦੁਨੀਆ ਤੱਕੂ
ਆਓ ਮਾਰੂ ਰਣ ਵਿੱਚ ਖੇਡ ਕੇ ਪੁੱਤਰ ਹੂ ਕਰ ਸੂਰਮਾ ਮਾਤਾ ਜੀ ਤੇਰੇ ਪੁੱਤਰ ਹੂ ਕਰ ਸੂਰਮਾ ਮਾਤਾ ਜੀ ਤੇਰੇ
ਫਿਰ ਜੋ ਆਵੇਗਾ ਇਸ ਤੇ ਹੰਕਾਰੀ ਚੜ ਕੇ ਜੋ ਆਵੇਗਾ ਇਸ ਤੇ ਹੰਕਾਰੀ ਚੜ ਕੇ ਜਿੱਤ ਸਕੂ ਨਾ ਇਸ ਨੂੰ ਰਾਣੀ ਅੰਦਰ ਲੜਕੇ ਜਿੱਤ ਸਕੂ ਨਾ ਇਸ ਨੂੰ ਰਾਣੀ ਅੰਦਰ ਲੜਕੇ
ਆਓ ਹਾਲ ਲਿਖਣਗੇ ਇਸ ਦਾ ਜਰਨੈਲ ਬਥੇਰੇ ਪੁੱਤਰ ਹੂ ਕਰ ਸੂਰਮਾ ਮਾਤਾ ਜੀ ਤੇਰੇ
ਪੁੱਤਰ ਹੂ ਕਰ ਸੂਰਮਾ ਮਾਤਾ
ਬਾਬੇ ਬੁੱਢੇ ਸਾਹਿਬ ਦੀ ਅਰਦਾਸ ਦਾ ਸਦਕਾ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਨਮ ਸੰਮਤ 1652 ਨੂੰ ਗੁਰੂ ਕੀ ਵਡਾਲੀ ਦੇ ਵਿੱਚ ਹੋਇਆ। ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਸੰਸਾਰ ਦੇ ਸਿੱਖਾਂ ਨੂੰ ਵਧਾਈਆਂ ਭੇਜੀਆਂ। ਜਦੋਂ ਪਿਰਥੀ ਚੰਦ ਦੇ ਘਰ ਵਿੱਚ ਵਧਾਈ ਗਈ, ਕਰਮੋ ਨੂੰ ਅੱਗ ਲੱਗ ਉੱਠੀ ਹੈ, ਸਾਰੀ ਦੁਨੀਆ ਖੁਸ਼ੀਆਂ ਮਨਾ ਰਹੀ। ਜਿਵੇਂ ਪਿਰਥੀਏ ਦੇ ਘਰ ਵਿੱਚ ਚੀਨ ਦੀ ਜੰਗ ਸ਼ੁਰੂ ਹੁੰਦੀ ਹੈ, ਇਉਂ ਪੇਸ਼ ਕੀਤਾ ਜਾ ਰਿਹਾ।
ਕਰਮੋ ਨੂੰ ਸੋਗ ਪੈ ਗਿਆ, ਬਾਲ ਸੁਣ ਕੇ ਗੰਗਾ ਦੇ ਘਰ ਹੋਇਆ। ਕਰਮੋ ਨੂੰ ਸੋਗ ਪੈ ਗਿਆ,
ਬਾਲ ਸੁਣ ਕੇ ਗੰਗਾ ਦੇ ਘਰ ਹੋਇਆ।
ਓ ਜਦੋਂ ਜੋਤ ਆਈ ਜੱਗ ਤੇ ਅਕਾਲੀ ਜੀ,
ਜਦੋਂ ਜੋਤ ਆਈ ਜੱਗ ਤੇ ਅਕਾਲੀ ਜੀ,
ਲੱਗੀ ਰੌਣਕ ਸੀ ਗੁਰੂ ਕੀ ਵਡਾਲੀ ਜੀ,
ਲੱਗੀ ਰੌਣਕ ਸੀ ਗੁਰੂ ਕੀ ਵਡਾਲੀ ਜੀ।
ਖੁਸ਼ੀ ਸੰਗਤਾਂ ਨੇ ਕੀਤੀ ਹੱਦੋਂ ਬਾਲੀ ਜੀ,
ਖੁਸ਼ੀ ਸੰਗਤਾਂ ਨੇ ਕੀਤੀ ਹੱਦੋਂ ਬਾਲੀ ਜੀ।
ਹਰਗੋਬਿੰਦ ਦੀ ਜੋ ਤਾਈ ਆਈ ਸੁਣ ਕੇ ਵਧਾਈ, ਉਹਦੇ ਦਿਲ ਨੂੰ ਫਿਕਰ ਬੜਾ ਪੋਇਆ।
ਕਰਮ ਨੂੰ ਸੋਗ ਪੈ ਗਿਆ, ਬਾਲ ਸੁਣ ਕੇ ਗੰਗਾ ਦੇ ਘਰ ਹੋਇਆ। ਕਰਮ ਨੂੰ ਸੋਗ ਪੈ ਗਿਆ, ਬਾਲ ਸੁਣ ਕੇ ਗੰਗਾ ਦੇ ਘਰ ਹੋਇਆ।
ਓ ਗਏ ਵੀਰ ਥੇ ਸਰਾਫ ਤੇਰੇ ਪਤੀ ਜੀ,
ਗਏ ਵੀਰ ਥੇ ਸਰਾਫ ਤੇਰੇ ਪਤੀ ਜੀ,
ਪੂਰੇ ਉੱਤਰੇ ਨਵਾਕ ਤੇਰੇ ਪਤੀ ਜੀ,
ਪੂਰੇ ਉੱਤਰੇ ਨਵਾਕ ਤੇਰੇ ਪਤੀ ਜੀ।
ਮਾਰੀ ਆਪਣੀ ਬਰਾਤ ਮੇਰੇ ਪਤੀ ਜੀ,
ਮਾਰੀ ਆਪਣੀ ਬਰਾਤ ਮੇਰੇ ਪਤੀ ਜੀ।
ਪਿਰਥੀ ਚੰਦ ਤਾਈ ਕਹਿੰਦੀ ਉਹਨੂੰ ਟੁੱਟ ਟੁੱਟ ਪੈਂਦੀ ਟੋ, ਮਾੜਾ ਤਾਂ ਕਦੀਰ ਸਾਡਾ ਟੋਇਆ।
ਕਰਮ ਨੂੰ ਸੋਗ ਪੈ ਗਿਆ, ਬਾਲੀ ਸੋਣੀ ਕੇ ਗੰਗਾ ਦੇ ਘਰ ਹੋਇਆ। ਕਰਮ ਨੂੰ ਸੋਗ ਪੈ ਗਿਆ, ਬਾਲੀ ਸੋਣੀ ਕੇ ਗੰਗਾ ਦੇ ਘਰ ਹੋਇਆ।
ਹੁਣ ਦੌਲਤ ਅਸਾਂ ਦੇ ਘਰੇ ਆਉਣੀ ਨਹੀਂ,
ਹੁਣ ਦੌਲਤ ਅਸਾਂ ਦੇ ਘਰੇ ਆਉਣੀ ਨਹੀਂ।
ਗੋਰ ਗੱਦੀ ਮੇਰੇ ਪੁੱਤ ਨੂੰ ਥੀ ਆਉਣੀ ਨਹੀਂ,
ਗੋਰ ਗੱਦੀ ਮੇਰੇ ਪੁੱਤ ਨੂੰ ਥੀ ਆਉਣੀ ਨਹੀਂ।
ਸਾਨੂੰ ਭੇਟਾ ਸਿੱਖ ਸੰਗਤਾਂ ਚੜਾਉਣੀ ਨਹੀਂ,
ਸਾਨੂੰ ਭੇਟਾ ਸਿੱਖ ਸੰਗਤਾਂ ਚੜਾਉਣੀ ਨਹੀਂ।
ਲੰਗੀ ਸੁੱਖਾਂ ਦੀ ਤਰੀਕ ਸਾਡੇ ਵੱਸ ਪੈ ਸ਼ਰੀਕ, ਹੱਕ ਆਣ ਕੇ ਦਰਾਣੀ ਮੇਰਾ ਖੋਇਆ।
ਕਰਮ ਨੂੰ ਸੋਗ ਪੈ ਗਿਆ, ਬਾਲੀ ਸੋਣੀ ਕੇ ਗੰਗਾ ਦੇ ਘਰ ਹੋਇਆ। ਕਰਮ ਨੂੰ ਸੋਗ ਪੈ ਗਿਆ, ਬਾਲੀ ਸੋਣੀ ਕੇ ਗੰਗਾ ਦੇ ਘਰ ਹੋਇਆ।
ਅੱਗੋਂ ਪਿਰਥੀ ਚੰਦ ਆਖਦਾ ਹੈ ਬੋਲ ਕੇ,
ਅੱਗੋਂ ਪਿਰਥੀ ਚੰਦ ਆਖਦਾ ਹੈ ਬੋਲ ਕੇ,
ਤੈਨੂੰ ਦੱਸਦਾ ਅਸਲੀ